concert ni Cher Shafira. और शहजाद रोए.
फ्री एडमिशन, फ्री पार्किंग, फ्री 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 और क्या.
और क्या, अब हमारी जान चाहिए. इससे ज्यादा फन आपको कहीं मिल सकता ही. मार्क 13th एंड 14th ऑफ जून एट सेलिब्रेशन स्क्वायर. नो टिकट्स, फुल एंजॉयमेंट. कम विद योर फैमिली. कॉल अमेरिशन C416662786 1.
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ. ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ. ਵਧੇਰੇ ਜਾਣਨ ਲਈ ontario.ca/gopsw ਤੇ ਜਾਓ. ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ.
ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ. ਧੁੰਮਾ ਪਈਆ ਜੇ ਚਾਰੇ ਪਾਸੇ. ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 416213-1165.
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ. ਜਾਣਕਾਰੀ ਲਈ 647-646-3000. ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ.
Pizza Depot completed 25 years, and we're throwing the biggest celebration yet.
Pizza Depot has been serving up the best pizzas and mouth-watering wings in town, and now it's time to celebrate with you.
Get ready for amazing deals, epic giveaways, participate in a lucky draw till June 30th, and a chance to win big on July 1st.
Download the Pizza Depot app now, and you could win a dream trip to Mexico, iPhones, smartwatches, TVs, and much more. Pizza Depot, 25 years of deliciousness.
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਕੀ ਹਾਲ ਚਾਲ ਦੋਸਤੋ ਤੁਹਾਡਾ? ਤੁਹਾਡਾ ਜਵਾਬ ਤਾਂ ਮੈਨੂੰ ਏਅਰ ਤੇ ਸੁਣਨਾ ਨਹੀਂ, ਪਰ ਮੈਨੂੰ ਐਂ ਲੱਗਦਾ ਤੁਸੀਂ ਕਹਿ ਰਹੇ ਹੋ ਵੀ ਠੀਕ ਠਾਕ ਆ ਸਾਰਾ ਕੁਛ, ਤੇ 3 ਵਜੇ ਤੱਕ ਤੁਹਾਡੇ ਨਾਲ ਹੀ ਆ। ਲਓ ਜੀ, 3 ਵਜੇ ਤੱਕ ਆਪਣਾ ਸਾਥ ਰਹਿਣਾ ਦੋਸਤੋ। ਇਹ ਜਿਹੜਾ ਸਾਡਾ ਪ੍ਰੋਗਰਾਮ ਆ, ਇਹਨੂੰ ਮੈਂ ਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਕਰਦੇ ਹੁੰਦੇ ਹਾਂ ਜੀ। ਅਸੀਂ ਆਲਟਰਨੇਟਿਵ ਡੇਜ਼ ਤੇ ਆਉਂਦੇ ਹੁੰਦੇ ਹਾਂ। ਸੋਮਵਾਰ ਨੂੰ ਰਾਣਾ ਜੀ ਆਉਂਦੇ ਆਮ ਕਰਕੇ, ਚਲੋ ਜੇ ਕੋਈ ਬਾਹਰ ਗਿਆ ਹੋਵੇ ਤਾਂ ਵੱਖਰੀ ਗੱਲ ਆ, ਫਿਰ ਭਾਵੇਂ 15-20 ਦਿਨ ਮਹੀਨਾ ਇੱਕ ਬੰਦਾ ਹੀ ਕਰ ਲੈਂਦਾ, ਆਮ ਕਰਕੇ ਸੋਮਵਾਰ ਨੂੰ ਰਾਣਾ ਜੀ ਪ੍ਰੋਗਰਾਮ ਕਰਦੇ ਆ ਤੇ ਮੰਗਲਵਾਰ ਨੂੰ ਮੈਂ ਕਰਦਾ ਹੁੰਦਾ ਪ੍ਰੋਗਰਾਮ, ਬੁੱਧਵਾਰ ਨੂੰ ਫਿਰ ਰਾਣਾ ਜੀ ਦੀ ਵਾਰੀ ਹੁੰਦੀ ਹੈ ਤੇ ਵੀਰਵਾਰ ਨੂੰ ਫਿਰ ਮੈਂ ਕਰਦਾ, ਸ਼ੁੱਕਰਵਾਰ ਨੂੰ ਅਕਸਰ ਰਾਣਾ ਜੀ ਪ੍ਰੋਗਰਾਮ ਕਰਦੇ ਨੇ, ਪਰ 12-1 ਵਜੇ ਜੇ ਕਿਤੇ ਜ਼ਰੂਰੀ ਕੰਮ ਹੋਵੇ ਤਾਂ ਫਿਰ ਮੇਰੀ ਡਿਊਟੀ ਲੱਗ ਜਾਂਦੀ ਹੈ। ਤੇ ਵੈਸੇ ਅਸੀਂ ਇਹ ਹੈ ਵੀ ਜੇ ਕਿਸੇ ਨੂੰ ਹਫ਼ਤਾ 10-15 ਦਿਨ ਕਰਨਾ ਵੀ ਪੈ ਜੇ ਪ੍ਰੋਗਰਾਮ, ਕੋਈ ਐਡੀ ਗੱਲ ਨਹੀਂ ਹੁੰਦੀ। ਰਲ ਮਿਲ ਕੇ ਅਸੀਂ 12-15 ਸਾਲਾਂ ਤੋਂ ਇਹ ਜਿਹੜੇ ਰੇਡੀਓ ਟੀਵੀ ਦੇ ਪ੍ਰੋਗਰਾਮ ਵੀ ਕਈ ਵਾਰੀ ਹੁੰਦੇ ਆ ਅਸੀਂ ਚਲਾਈ ਜਾਂਦੇ ਹਾਂ ਜੀ। ਮੈਨੂੰ 2-3 ਦਿਨਾਂ ਤੋਂ ਪੰਜਾਬ ਦੀਆਂ ਕਹਾਣੀਆਂ ਦੇ 2 ਪਾਤਰ ਯਾਦ ਆ ਰਹੇ ਨੇ। ਛੋਟਿਆਂ ਹੁੰਦਿਆਂ ਕਹਾਣੀਆਂ ਸੁਣਦੇ ਸੀ ਇਹ, ਛੋਟਿਆਂ ਹੁੰਦਿਆਂ ਨਾਡੂ ਖਾਂ ਤੇ ਪਾਟੇ ਖਾਂ। ਆ ਗਿਆ ਤੁਹਾਨੂੰ ਯਾਦ ਦੋਸਤੋ ਕਿ ਨਹੀਂ? ਨਾਡੂ ਖਾਂ ਤੇ ਪਾਟੇ ਖਾਂ ਦੀ ਕਹਾਣੀ ਬਹੁਤ ਛੋਟੇ ਹੁੰਦੇ, ਸ਼ਾਇਦ 2-3 ਚ ਪੜ੍ਹੀ ਹੋਊਗੀ। ਨਾਡੂ ਖਾਂ ਇੱਕ ਕਰੈਕਟਰ ਆ ਜੀ, ਬਹੁਤ ਹੀ ਈਗੋਇਸਟਿਕ, ਹੰਕਾਰ ਨਾਲ ਭਰਿਆ ਹੋਇਆ, ਦੂਸਰੇ ਬੰਦੇ ਨੂੰ ਬੰਦਾ ਹੀ ਨਾ ਸਮਝਣ ਵਾਲਾ, ਛਾਤੀ ਨੂੰ ਗਾਂਹ ਕਰਕੇ ਆਏ ਤੁਰਦਾ, ਮੂੰਹ ਨੂੰ ਤਾਂ ਚੱਕ ਕੇ ਠੋਡੀ ਗਾਂਹ ਕਰਕੇ, ਛੋਟੇ ਮੋਟੇ ਬੰਦੇ ਤਾਂ ਉਹਨੂੰ ਨਜ਼ਰ ਹੀ ਨਹੀਂ ਆਉਂਦੇ, ਆਕੜਿਆ ਹੋਇਆ ਪੂਰਾ, ਪਤਾ ਨਹੀਂ ਕਿਹੜੀ ਕਿਹੜੀ ਚੀਜ਼ ਦਾ ਹੰਕਾਰ ਉਹਨੂੰ, ਪੈਸੇ ਦਾ, ਸੱਤਾ ਦਾ। ਇਹ ਤਾਂ ਨਾਡੂ ਖਾਂ ਜੀ, ਤੇ ਇਸੇ ਤਰ੍ਹਾਂ ਹੀ ਪਾਟੇ ਖਾਂ, ਬਿਲਕੁਲ ਇਹੋ ਜਿਹੀ ਪਰਸਨੈਲਿਟੀ ਵਾਲੇ, ਇਸ ਤੋਂ ਵੀ ਗਾਂਹ। ਨਾਡੂ ਖਾਂ ਤੇ ਪਾਟੇ ਖਾਂ ਦੀ ਸ਼ਖਸੀਅਤ ਦਾ ਤੁਹਾਨੂੰ ਮੇਰੇ ਸ਼ਬਦਾਂ ਤੋਂ ਅੰਦਾਜ਼ਾ ਹੋ ਗਿਆ ਹੋਣਾ, ਆਲੇ ਦੁਆਲੇ ਇਹੋ ਜਿਹੇ ਬਹੁਤ ਫਿਰਦੇ ਨੇ ਨਾਡੂ ਖਾਂ ਤੇ ਪਾਟੇ ਖਾਂ, ਜਿਹੜੇ ਕਹਿੰਦੇ ਵੀ ਧਰਤੀ ਆ ਜਿਹੜੀ ਨਾ ਉਹ ਸਾਡੇ ਵਾਸਤੇ ਹੀ ਆ ਤੇ ਸਾਡੇ ਹੀ ਕਰਕੇ ਖੜੀ ਆ, ਉਹ ਆਕੜ ਨਾਲ ਭਰੇ ਹੋਏ। ਪਰ ਜੇ ਕਿਤੇ ਸਪੋਜ਼ ਇਹ ਦੋਨੇ ਤਰ੍ਹਾਂ ਦੀਆਂ ਪਰਸਨੈਲਿਟੀਜ਼ ਆਲੇ ਦੁਆਲੇ ਦੇ ਲੋਕਾਂ ਤੇ ਰੋਹ ਪਾ ਕੇ ਰੱਖਦੀਆਂ ਨੇ, ਤੇ ਜੇ ਕਿਤੇ ਟੱਕਰ ਜਨਾਮ ਕਰਕੇ ਪਿੰਡਾਂ ਦੇ ਸਰਪੰਚ, MLA, ਚੌਧਰੀ, ਇਹ ਸਭ ਇਹੋ ਜਿਹੇ ਹੁੰਦੇ ਨੇ, ਨਾਡੂ ਖਾਂ ਤੇ ਪਾਟੇ ਖਾਂ ਦੀ ਰੂਹ ਉਹਨਾਂ ਦੇ ਵਿੱਚ ਵਸਦੀ ਹੁੰਦੀ ਆ, ਤੇ ਜੇ ਕਿਤੇ ਇਹ ਅਚਨਚੇਤ ਇਕੱਠੇ ਹੋ ਜਾਣ ਇਹ, ਕਿਉਂਕਿ ਨਾਡੂ ਖਾਂ ਕਹਿੰਦਾ ਮੈਂ ਨਾਡੂ ਖਾਂ, ਮੇਰੇ ਵਰਗਾ ਕੋਈ ਹੈ ਨਹੀਂ, ਪਾਟੇ ਖਾਂ ਕਹਿੰਦਾ ਮੈਂ ਪਾਟੇ ਖਾਂ, ਮੇਰੇ ਜਿੰਨਾ ਸੋਹਣਾ ਸਿਆਣਾ ਇਨਸਾਨ ਪੈਸੇ ਧੇਲੇ ਵਾਲਾ ਕੋਈ ਹੈ ਹੀ ਨਹੀਂਗਾ ਇੱਥੇ, ਤੇ ਫੇਰ ਕੀ ਬਣੇਗੀ। ਅੱਛਾ, ਇਸ ਸਟੋਰੀ ਨੂੰ ਮੈਂ ਵਿੱਚ ਛੱਡਦਾ। ਤੀਜੀ ਚੌਥੀ ਚ ਇੱਕ ਕਹਾਣੀ ਸੀਗੀ, ਉਹ ਸੀਗੀ ਵੀ ਇੱਕ ਦਰਿਆ ਤੇ ਜਾਂ ਪਾਣੀ ਦੀ ਕਰੋਸਿੰਗ, ਕੋਈ ਨਹਿਰ ਵੀ ਹੋ ਸਕਦੀ ਹੈ, ਉਹਦੇ ਤੇ ਨਾ ਕਰੋਸਿੰਗ ਸੀਗੀ ਲੱਕੜ ਦੀ, ਉਹਦੇ ਤੇ ਇੱਕ ਇਧਰੋਂ ਬੱਕਰੀ ਆਉਂਦੀ ਹੈ, ਇੱਕ ਉਧਰੋਂ ਬੱਕਰੀ ਆਉਂਦੀ ਹੈ। ਪਹਿਲਾਂ ਤਾਂ ਉਹ ਇੱਕ ਦੂਜੇ ਨਾਲ ਸਿੰਗ ਫਸਾ ਲੈਂਦੀਆਂ, ਇੱਕੋ ਹੀ ਬੱਕਰੀ ਇੱਕ ਵੇਲੇ ਲੰਘ ਸਕਦੀ ਹੈ, ਫਿਰ ਉਹਨਾਂ ਨੂੰ ਸਮਝ ਆ ਜਾਂਦੀ ਵੀ ਜੇ ਸਿੰਗ ਫਸਾ ਲਏ ਤਾਂ ਅਸੀਂ ਦੋਨੇ ਡਿੱਗ ਪਾਂਗੇ, ਤੇ ਫਿਰ ਇੱਕ ਬੱਕਰੀ ਥੋੜੀ ਜਿਹੀ ਨੀਵੀਂ ਹੋ ਜਾਂਦੀ ਆ, ਲਿਟ ਜਾਂਦੀ ਆ, ਤੇ ਦੂਜੀ ਚੜ੍ਹ ਕੇ ਉਹ ਰਸਤਾ ਕਰੋਸ ਕਰ ਲੈਂਦੀ ਆ। ਇਸੇ ਤਰ੍ਹਾਂ ਹੁਣ ਕਹਾਣੀ ਨੂੰ ਮੈਂ ਜੋੜਦਾ, ਪਰ ਕਹਿੰਦੇ ਉਸੇ ਬ੍ਰਿਜ ਤੇ ਨਾਡੂ ਖਾਂ ਤੇ ਪਾਟੇ ਖਾਂ ਇਕੱਠੇ ਹੋ ਗਏ। ਬੱਕਰੀਆਂ ਦਾ ਜਾਨਵਰ ਸੀ, ਉਹਨਾਂ ਚ ਈਗੋ ਨਹੀਂ ਸੀ, ਇੱਕ ਉਧਰੋਂ ਆਈ ਇੱਕ ਉਧਰੋਂ ਆਈ, ਉਹਨਾਂ ਨੇ ਪੁਲ ਪਾਰ ਕਰ ਲਿਆ। ਪਰ ਹੁਣ ਆ ਗਿਆ ਇੱਕ ਪਾਸਿਓਂ ਨਾਡੂ ਖਾਂ ਤੇ ਇੱਕ ਆ ਗਿਆ, ਦੂਜੇ ਪਾਸਿਓਂ ਆ ਗਿਆ ਪਾਟੇ ਖਾਂ। ਬ੍ਰਿਜ ਦੇ ਸੈਂਟਰ ਚ ਜਾ ਕੇ ਖੜ ਗਏ, ਉਹਨਾਂ ਦੀਆਂ ਗੋਗੜਾਂ ਇੱਕ ਦੂਜੇ ਨਾਲ ਟਕਰਾਉਣ ਲੱਗ ਗਈਆਂ, ਜਿਵੇਂ ਕਿਸੇ ਵੇਲੇ ਰਸ਼ੀਆ ਤੇ ਅਮਰੀਕਾ ਦੀਆਂ ਟਕਰਾਉਂਦੀਆਂ ਹੁੰਦੀਆਂ ਸੀ। ਹੁਣ ਕਿਹੜਾ ਨੀਵੇਂ, ਹੰਕਾਰ ਨਹੀਂ ਨਿਮਣ ਦਿੰਦਾ, ਉਹ ਕਹਿੰਦਾ ਮੈਂ ਸਿਆਣਾ, ਉਹ ਕਹਿੰਦਾ ਮੈਂ ਸਿਆਣਾ, ਉਹ ਕਹਿੰਦਾ ਧਰਤੀ ਤੇ ਮੈਨੂੰ ਸਭ ਤੋਂ ਸੋਹਣਾ ਇਨਸਾਨ ਬਣਾ ਕੇ ਭੇਜਿਆ ਰੱਬ ਨੇ, ਦੂਜਾ ਕਹਿੰਦਾ ਮੈਨੂੰ ਸੋਹਣਾ ਬਣਾ ਕੇ ਭੇਜਿਆ। ਉਹ ਜੀ ਲੜ ਪਏ, ਕਸੂਨੋ ਕਸੂਨੀ ਜਵਾੜੇ ਜੁਬੜੇ ਤੇ ਪਈਆਂ, ਤੇ ਉਹਦੇ ਨੂੰ ਲੱਕੜ ਦਾ ਪੁਲ ਟੁੱਟ ਗਿਆ ਤੇ ਦੋਨੇ ਧੜਾਮ ਦੇਣੇ ਥੱਲੇ। ਯਾਨੀ ਨਾਡੂ ਖਾਂ ਤੇ ਪਾਟੇ ਖਾਂ ਜਿਹੜੇ ਇਹ ਜਿਨ੍ਹਾਂ ਨੂੰ ਪੰਜਾਬੀ ਕਲਚਰ ਬਾਰੇ ਪਤਾ, ਜਿਹੜਾ ਬੰਦਾ ਕਿਸੇ ਦੀ ਗੱਲ ਨਹੀਂ ਸੁਣਦਾ, ਹੰਕਾਰ ਦਾ ਮਾਰਿਆ ਹੁੰਦਾ, ਉਹਨੂੰ ਨਾਢੂਖਾਂ ਕਹਿੰਦੇ ਆ। ਇਹ ਗੱਲ ਮੈਨੂੰ ਤਾਂ ਯਾਦ ਆਈ ਵੀ ਆ ਸਾਡੇ ਜਿਹੜੇ ਥਾਣੇਦਾਰ ਨੇ ਇਹਨਾਂ ਦੇ ਨਾਢੂਖਾਂ ਦੇ ਪਾਟੇ ਖਾਂ, ਇਹ ਵੀ ਝਗੜ ਪਿਆ ਆਪਸ ਵਿਚ ਦੀ ਪਿਛਲੇ ਤਿੰਨ ਚਾਰ ਦਿਨ ਪਹਿਲਾਂ। ਪਾਟੇ ਖਾਂ ਨਾਢੂਖਾਂ ਨੂੰ ਕਹਿੰਦਾ ਉਹ ਨਾਢੂਖਾਂ ਮੈਂ ਹੀ ਤੈਨੂੰ ਨਾਢੂਖਾਂ ਬਣਾਇਆ, ਹੁਣ ਤੂੰ ਮੇਰੇ ਵੱਲ ਪੁੱਠਾ ਸਿੱਧਾ ਦੇਖਦਾ, ਮੇਰੀ ਬਿੱਲੀ ਮੈਨੂੰ ਮਿਆਓ। ਨਾਢੂਖਾਂ ਕਹਿੰਦਾ ਤੂੰ ਕੌਣ ਤੇ ਮੈਂ ਕੌਣ, ਹੁਣ ਮੈਂ ਤਾਂ ਬਣ ਗਿਆ ਜਿਹੜਾ ਬਣਦਾ ਬਣਨਾ ਸੀ, ਤੂੰ ਮੌਜ ਕਰ ਆਪਦੀ। ਇਹ ਕੁਛ ਹੋਇਆ ਜੀ ਪਿਛਲੇ ਪੰਜ ਚਾਰ ਦਿਨਾਂ ਤੋਂ। ਟਵਿੱਟਰ ਤੇ ਇਧਰ ਉਧਰ ਲੋਕ ਮਜ਼ਾਕ ਕਰ ਰਹੇ ਨੇ ਜੀ ਨਾਢੂਖਾਂ ਤੇ ਪਾਟੇਖਾਂ ਨੂੰ। ਵਿਚ ਵਿਚ ਦੀ ਨਾਢੂਖਾਂ ਕਹਿੰਦਾ ਵੀ ਪਾਟੇਖਾਂ ਤੂੰ ਐਵੇਂ ਬਣਿਆ ਫਿਰਦਾ, ਤੈਨੂੰ ਤਾਂ ਬਾਈਡਨ ਸ਼ਾਹ ਨੇ ਜਿਹੜੀਆਂ ਸਬਸਿਡੀਆਂ ਦਿੱਤੀਆਂ ਸੀ ਬਿਜਲੀ ਦੀਆਂ ਕਾਰਾਂ ਬਣਾਉਣ ਵਾਸਤੇ, ਉਹ ਸਬਸਿਡੀਆਂ ਨੇ ਤੈਨੂੰ ਪਾਟਣ ਵਾਲਾ ਕਰਤਾ, ਹੈਨਾ। ਇਸ ਤਰ੍ਹਾਂ ਦੀਆਂ ਗੱਲਾਂ ਦਿਮਾਗ ਚ ਆ ਜਾਂਦੀਆਂ ਕਈ ਵਾਰੀ। ਲੱਗ ਗਿਆ ਤੁਹਾਨੂੰ ਪਤਾ ਵੀ ਗੱਲ ਚੱਲ ਰਹੀ ਸੀ ਟਰੰਪ ਤੇ ਇਲੋਨ ਮਸਕ ਦੀ। ਮਸਕ ਸਾਹਿਬ ਕਹਿੰਦੇ ਟਰੰਪ ਸਾਹਿਬ ਨੂੰ ਬਈ ਮੈਂ ਤੈਨੂੰ ਬਣਾਇਆ, ਹੁਣ ਤੁਸੀਂ ਦੁਨੀਆਂ ਦੀ ਸਭ ਤੋਂ ਜਿਹੜੀ ਵੱਡੀ ਡੈਮੋਕਰੇਸੀ ਹੈ ਜਿਹੜੀ ਉਹਦਾ ਨੰਗ ਦੇਖ ਲਓ। ਵੀ ਇੱਕ ਪੈਸੇ ਦਾ ਮਾਲਕ ਕਹਿ ਰਿਹਾ ਜਿਹਦੇ ਕੋਲ ਬਹੁਤ ਪੈਸਾ ਹੈ, ਉਹ ਕਹਿ ਰਿਹਾ ਵੀ ਪ੍ਰੈਜ਼ੀਡੈਂਟ ਨੂੰ ਮੈਂ ਬਣਾਇਆ ਤੈਨੂੰ, ਤੇ ਹੁਣ ਤੁਸੀਂ ਸੋਚੋ ਜੀ ਡੈਮੋਕਰੇਸੀ ਕੀ ਹੁੰਦੀ ਆ। ਲੋਕਤੰਤਰ ਜਿੱਥੇ ਕਿਹਾ ਜਾਂਦਾ ਬਈ ਲੋਕ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟ ਪਾਉਂਦੇ ਆ, ਤੇ ਲੋਕਤੰਤਰ ਦੁਨੀਆਂ ਦੀ ਸਭ ਤੋਂ ਵੱਡੀ ਡੈਮੋਕਰੇਸੀ ਦਾ ਜਲੂਸ ਇਹ ਦੋ ਬੰਦਿਆਂ ਨੇ ਕੱਢਤਾ। ਇਲਨ ਮਸਕ ਦਾ ਕਹਿਣ ਦਾ ਮਤਲਬ ਆ ਵੀ ਮੈਂ ਬਣਾਇਆ ਵੀ ਮੇਰੇ ਪੈਸੇ ਨੇ ਬਣਾਇਆ, ਵੀ ਮੈਂ ਹੀ ਪ੍ਰਚਾਰ ਕੀਤਾ ਤੇ ਪੈਸਾ ਸੀ ਉਹਦੇ ਕਰਕੇ ਟਰੰਪ ਸਾਹਿਬ ਬਣ ਗਏ ਨੇ। ਤੇ ਉਧਰੋਂ ਟਰੰਪ ਸਾਹਿਬ ਨੇ ਸਾਬਤ ਕਰਤਾ ਵੀ ਇੱਕ ਵਾਰੀ ਜਿਹੜਾ ਗੱਦੀ ਤੇ ਬਹਿ ਜੇ ਤੂੰ ਕੌਣ ਤੇ ਮੈਂ ਕੌਣ। ਇਹਦੀ ਗੱਲ ਸਾਬਤ ਹੋ ਗਈ ਆ ਬਈ ਜਿੱਥੇ ਪੈਸਾ ਪ੍ਰਮੁੱਖ ਹੋਵੇ, ਜਿੱਥੇ ਲੋਕਾਂ ਦੇ ਭਲਾਈ ਦੀ ਕੋਈ ਗੱਲ ਨਾ ਹੋਵੇ, ਉੱਥੇ ਯਾਰੀ ਦੋਸਤੀ ਕਿਹਨੇ ਕਿਹਦੀ ਮਦਦ ਕੀਤੀ ਆ, ਤੂੰ ਕੌਣ ਤੇ ਮੈਂ ਕੌਣ, ਬਾਅਦ ਚ ਕੋਈ ਨਹੀਂ ਪੁੱਛਦਾ। ਆਪਾਂ ਤਾਂ ਖੈਰ ਆਪਣੇ ਰੇਡੀਓ ਤੇ ਡਿਸਕਸ਼ਨ ਕਰਦੇ ਰਹਿੰਦੇ ਹਾਂ ਇਹਨਾਂ ਗੱਲਾਂ ਦੀ, ਅਲੱਗ ਅਲੱਗ ਮਸਲਿਆਂ ਤੇ ਡਿਸਕਸ਼ਨ ਕਰਦੇ ਰਹਿੰਦੇ ਹਾਂ, ਪਰ ਆਪਣੇ ਆਪ ਦੇ ਵਿਚ ਅਮਰੀਕਨ ਲੋਕਾਂ ਲਈ ਇਹ ਬਹੁਤ ਵੱਡਾ ਸੋਚਣ ਦਾ ਮਸਲਾ ਵੀ ਜਿਹੜੀ ਦੁਨੀਆਂ ਦੀ ਸਭ ਤੋਂ ਵੱਡੀ ਡੈਮੋਕਰੇਸੀ ਹੋਵੇ ਤੇ ਉਹਦੇ ਵਿਚ ਡੈਮੋਕਰੇਸੀ ਆ ਜਿਹੜੀ ਉਹ ਡੈਮੋਕਰੇਸੀ ਦੀ ਰੂਹ ਆ ਜਿਹੜੀ ਉਹ ਗਾਇਬ ਹੋ ਰਹੀ ਹੋਵੇ ਤੇ ਡੈਮੋਕਰੇਸੀ ਦਾ ਬਣੂਗਾ ਕੀ। ਵੈਸੇ ਤਾਂ ਗੱਲ ਇਹ ਆ ਦੋਸਤੋ ਵੀ ਦੁਨੀਆਂ ਜਿੱਧਰ ਨੂੰ ਵੱਧ ਰਹੀ ਆ, ਡਿਕਟੇਟਰਸ਼ਿਪ ਲਗਾਤਾਰ ਅਲੱਗ ਅਲੱਗ ਦੇਸ਼ਾਂ ਦੇ ਵਿਚ ਡਿਕਟੇਟਰਸ਼ਿਪ ਆ ਜਿਹੜੀ ਨਾ ਉਹ ਵੱਧ ਰਹੀ ਆ, ਡੈਮੋਕਰੇਟਿਕ ਕਦਰਾਂ ਕੀਮਤਾਂ ਮਾਨਵੀ ਕਦਰਾਂ ਕੀਮਤਾਂ ਜਿਹੜੀਆਂ ਉਹਨਾਂ ਨੂੰ ਢਾਹ ਲੱਗ ਰਹੀਆਂ। ਲੋਕਾਂ ਨੂੰ ਵੋਟਾਂ ਵੇਲੇ ਜਿਹੜੇ ਲੋਕਾਂ ਦੇ ਮੁੱਦੇ ਲੋਕਾਂ ਚ ਜਾਣੇ ਚਾਹੀਦੇ ਆ ਉਹ ਜਾਂਦੇ ਨਹੀਂ, ਹੋਰ ਹੀ ਤਰ੍ਹਾਂ ਦੇ ਮੁੱਦੇ ਸਾਡੇ ਸਾਹਮਣੇ ਆ ਰਹੇ ਨੇ ਸਾਰੇ ਦੇਸ਼ਾਂ ਦੇ ਵਿਚ, ਬਹੁਤੇ ਦੇਸ਼ਾਂ ਦੇ ਵਿਚ ਕਹਿ ਲਓ ਜੇ ਸਾਰਿਆਂ ਚ ਨਹੀਂ ਤਾਂ। ਉਹਦੇ ਚ ਜ਼ੋਰ ਤਾਂ ਬਹੁਤ ਲਾਇਆ ਜਾਂਦਾ ਚੋਣਾਂ ਤੇ, ਉਹ ਦੇਖਣ ਨੂੰ ਐਂ ਲੱਗਦਾ ਵੀ ਪਤਾ ਨਹੀਂ ਇੰਨੀ ਗੰਭੀਰ ਡਿਸਕਸ਼ਨ ਕੀਤੀ ਜਾਂਦੀ ਆ ਚੋਣਾਂ ਵੇਲੇ, ਸਰਵੇ ਹੁੰਦੇ ਨੇ, ਮੀਡੀਆ ਆਪਦਾ ਕਾਂਵਾਂ ਰੋਲੀ ਪਾਈ ਜਾਂਦਾ, ਲੀਡਰ ਬੋਲਦੇ ਨੇ, ਇਧਰੋਂ ਉਧਰੋਂ ਮੀਟਿੰਗ ਹੁੰਦੀਆਂ, ਇੰਨਾ ਕੁ ਡਰਾਮਾ ਕੀਤਾ ਜਾਂਦਾ, ਉਦੋਂ ਲੱਗਣ ਲੱਗ ਜਾਂਦਾ ਵੀ ਹਾਂ ਹਰ ਇੱਕ ਬੰਦਾ ਨਾ ਜਿਹੜਾ ਹਰ ਇੱਕ ਬੰਦੇ ਦੀ ਰਾਏ ਆ ਜਿਹੜੀ ਉਹਦੇ ਵਿਚ ਸ਼ਾਮਲ ਆ, ਹਰੇਕ ਬੰਦੇ ਨੂੰ ਲੱਗਦਾ ਵੀ ਇਹ ਤਾਂ ਸਾਡਾ ਆਪਣਾ ਪ੍ਰੋਸੈਸ ਆ, ਜ਼ਰੂਰ ਕੁਝ ਬਦਲੂਗਾ। ਪਰ ਉਹ ਜਿਹੜੇ ਮੁੱਦੇ ਹੁੰਦੇ ਨੇ ਬੇਹੇ ਜੇ ਮੁੱਦੇ, ਉਹ ਲੱਗਦਾ ਲੋਕਾਂ ਨੂੰ ਵੀ ਸਾਡੀ ਜ਼ਿੰਦਗੀ ਦੇ ਮੁੱਦੇ ਹੁੰਦੇ ਨੇ, ਪਰ ਉਹ ਜ਼ਿੰਦਗੀ ਵੱਲ ਸਿੱਧਤ ਨਹੀਂ ਹੁੰਦੇ, ਜ਼ਿੰਦਗੀ ਨੂੰ ਸੰਬੋਧਿਤ ਨਹੀਂ ਹੁੰਦੇ ਗੇ। ਉਹ ਮੁੱਦੇ ਦੇਖਣ ਨੂੰ ਲੱਗਦਾ ਵੀ ਸਾਡੀ ਜ਼ਿੰਦਗੀ ਦੇ ਮੁੱਦੇ ਨੇ, ਪਰ ਉਹ ਸਿਰਫ ਮਾੜੇ ਮੋਟੇ ਸ਼ਬਦੀ ਰੂਪ ਦੇ ਵਿਚ ਉਹਨਾਂ ਦਾ ਕੋਈ ਬਹੁਤਾ ਅਸਰ ਪੈਂਦਾ ਨੀਗਾ, ਪਰ ਲੋਕਾਂ ਨੂੰ ਲੱਗਦਾ। ਮਾਨਸਿਕ ਭਰਮ ਇਸ ਤਰ੍ਹਾਂ ਦਾ ਬਣਾ ਦਿੱਤਾ ਜਾਂਦਾ ਲੋਕਾਂ ਨੂੰ, ਲੱਗਦਾ ਤੁਹਾਡੇ ਲਈ ਤਾਂ ਵੋਟਾਂ ਪਵਾ ਰਹੇ ਹਾਂ, ਕੋਈ ਗੱਲ ਨਹੀਂ ਜੇ ਚਾਰ ਸਾਲ ਤੁਹਾਨੂੰ ਆਹ ਲੀਡਰ ਪਸੰਦ ਰਿਹਾ, ਕੋਈ ਗੱਲ ਨਹੀਂ ਤੁਸੀਂ ਚੁਣ ਲਓ, ਮਰਜ਼ੀ ਤੁਹਾਡੀ ਆ, ਦੇਖੋ ਤੁਹਾਡੇ ਨਾਲ ਕਿਵੇਂ ਲੋਕ ਜੁੜੇ ਹੋਏ ਨੇ, ਲੀਡਰ ਦੇਖੋ ਕਿਵੇਂ ਡੋਰ ਨੋਕਿੰਗ ਕਰਦੇ ਨੇ, ਦੇਖੋ ਰੇਡੀਓ ਟੀਵੀ ਤੇ ਬੈਠ ਕੇ ਡਿਸਕਸ਼ਨ ਕਰਦੇ ਨੇ ਤੁਹਾਡੇ ਮੁੱਦਿਆਂ ਬਾਰੇ। ਪਰ ਚੋਣਾਂ ਹੋਈਆਂ ਤੇ ਚੱਲ, ਇਹ ਅਮਰੀਕਾ ਚ ਇਹੀ ਕੁਛ ਹੋਇਆ। ਹਾਈਲਾਈਟ ਕੀਤਾ ਗਿਆ ਮੁੱਦਾ, ਹਾਈਲਾਈਟ ਆਪਾਂ ਜਦੋਂ ਚੋਣਾਂ ਹੋਈਆਂ ਸੀ ਅਗਲੇ ਦਿਨ ਹੀ ਗੱਲ ਕੀਤੀ ਸੀ ਵੀ ਜਿਸ ਤਰੀਕੇ ਨਾਲ ਟਰੰਪ ਸਾਹਿਬ ਸਮਾਜ ਦੇ ਵਿਚ ਵਿਚਰ ਰਹੇ ਨੇ, ਆਉਣ ਵਾਲੇ ਸਮੇਂ ਚ ਤੁਸੀਂ ਵੇਖੋਗੇ। ਆ ਵੇਖ ਲਿਆ ਲਾਸ ਏਂਜਲਸ ਦੇ ਵਿਚ ਤੁਸੀਂ, ਗਵਰਨਰ ਸਾਹਿਬ ਕਹਿ ਰਹੇ ਆ, ਲੋਕਲ ਪੁਲਿਸ ਕਹਿ ਰਹੀ ਆ ਵੀ ਖਾਮ ਖਾਈਏ ਨੈਸ਼ਨਲ ਸਿਕਿਉਰਿਟੀ ਗਾਰਡ ਭੇਜਦੇ ਨੇ, ਅਸੀਂ ਸਮਰੱਥ ਹਾਂ, ਕੋਈ ਐਡੀ ਗੱਲ ਨਹੀਂ ਹੋਈ। ਪੁਲਿਸ ਨੇ ਤਾਂ ਇਹ ਵੀ ਕਿਹਾ ਵੀ ਮੋਸਟ ਆਫ ਦਾ ਪ੍ਰੋਟੈਸਟਰਸ ਨੇ ਜਿਹੜੇ ਪੀਸਫੁਲ ਨੇ, ਉਹ ਬਾਰ ਬਾਰ ਲੋਕ ਬੇਨਤੀ ਕਰ ਰਹੇ ਆ, ਅਥਾਰਟੀਜ਼ ਬੇਨਤੀ ਕਰ ਰਹੀਆਂ ਵੀ ਤੁਸੀਂ ਜਿਹੜੇ ਕੋਈ ਹਿੰਸਕ ਨੇ ਉਹ ਜਾਣ ਬੁੱਝ ਕੇ ਬਦਨਾਮ ਕਰ ਰਹੇ ਨੇ, ਉਹ ਜਾਣ ਬੁੱਝ ਕੇ ਬਹਾਨਾ ਦੇ ਰਹੇ ਨੇ ਟਰੰਪ ਸਾਹਿਬ ਨੂੰ। ਦੇਖੋ ਜੇ ਆਪਾਂ ਇਨ੍ਹਾਂ ਸੁਸਾਇਟੀਜ਼ ਦੀ ਐਗਜ਼ਾਮਪਲ ਦਿੰਦੇ ਹੁੰਦੇ ਹਾਂ ਵੀ ਟੋਲਰੈਂਸ ਚਾਹੀਦੀ ਆ, ਜਿਹੜਾ ਵਿਰੋਧੀ ਆ ਜਿਹਦੇ ਵਿਚਾਰ ਵੱਖਰੇ ਨੇ ਵੀ ਉਹਦੇ ਨਾਲ ਵੀ ਤੁਹਾਡਾ ਜਿਹੜਾ ਗੱਲਬਾਤ ਕਰਨ ਦਾ ਜਿਹੜਾ ਲਹਿਜ਼ਾ ਠੀਕ ਹੋਣਾ ਚਾਹੀਦਾ। ਉਹ ਹਰ ਗੱਲ ਤੇ ਟਰੰਪ ਸਾਹਿਬ ਜੀ ਡੈਮੋਕਰੇਟ ਨੇ ਆਏ ਆ ਜੀ, ਆਪਣੇ ਵਿਰੋਧੀਆਂ ਨੂੰ ਹਰ ਇੱਕ ਗੱਲ ਦੇ ਲਈ ਉਹ ਮਤਲਬ ਦੋਸ਼ੀ ਠਹਿਰਾਉਂਦੇ ਨੇ, ਇਲੀਗਲ ਆ ਜੀ, ਇਮੀਗ੍ਰੈਂਟ ਆ ਜੀ, ਫਲਾਨਾ ਜੀ, ਧਮਕਾ ਆਏ ਆ ਹੋਏ ਆ, ਇਮੀਗ੍ਰੈਂਟਾਂ ਨੇ ਦੇਸ਼ ਮਤਲਬ ਕਹਿਣ ਦਾ ਉਹਨਾਂ ਦਾ ਮਤਲਬ ਉਹਨਾਂ ਦਾ ਹੀ ਨਹੀਂ ਇਕੱਲਾ, ਚੋਣਾਂ ਦੇ ਵਿਚ ਉਹਨਾਂ ਨੇ ਮੁੱਦੇ ਇਹੋ ਜਿਹੇ ਉਭਾਰੇ, ਕਤਾਰਬੰਦੀ ਇਸ ਤਰੀਕੇ ਨਾਲ ਕੀਤੀ, ਐਂਟੀ ਇਮੀਗ੍ਰੈਂਟ ਐਂਡ ਜਿਹੜੇ ਐਂਟੀ ਇਮੀਗ੍ਰੈਂਟ ਪਾਲਿਸੀਜ਼ ਕਹਿ ਲਓ ਜਾਂ ਇਮੀਗ੍ਰੈਂਟ ਤੇ ਜਿਹੜੇ ਨਾਨ ਇਮੀਗ੍ਰੈਂਟ ਲੋਕ ਆ ਜਿਹੜੇ ਉਹਨਾਂ ਦਾ ਰੌਲਾ ਰੱਪਾ ਪਾ ਕੇ ਉਹਨਾਂ ਨੇ ਜਿਹੜੇ ਲੋਕ ਪਹਿਲਾਂ ਦੇ ਵਸੇ ਹੋਏ ਨੇ 200-250-300 ਸਾਲ ਪਹਿਲਾਂ ਦੇ, ਉਹਨਾਂ ਦੀਆਂ ਵੋਟਾਂ ਇਕੱਠੀਆਂ ਕੀਤੀਆਂ। ਇਹ ਸਾਰੀ ਦੁਨੀਆਂ ਦੇ ਵਿਚ ਇਹ ਵਰਤਾਰਾ ਚੱਲ ਰਿਹਾ, ਆਉਂਦੇ ਸਮੇਂ ਦੇ ਵਿਚ ਵੀ ਚੱਲੂਗਾ, ਥਾਂ ਥਾਂ ਤੇ ਚੱਲੂਗਾ, ਕਿਉਂਕਿ ਸਿਸਟਮ ਦਾ ਇੱਕ ਕ੍ਰਾਈਸਿਸ ਆ, ਉਹ ਕ੍ਰਾਈਸਿਸ ਦਾ ਹੱਲ ਇਹਨਾਂ ਨੂੰ ਨਹੀਂ ਲੱਭ ਰਿਹਾ। ਅੱਛਾ, ਇਸ ਗੱਲ ਨੂੰ ਕੋਈ ਵਿਚਾਰਦਾ ਹੀ ਨਹੀਂ ਵੀ ਧਰਤੀ ਕਿਹੜਾ ਕਿਸੇ ਦੇ ਪਿਓ ਦੀ ਆ, ਇਹ ਧਰਤੀ ਤਾਂ ਸਾਡੀ ਸਾਰਿਆਂ ਦੀ ਸਾਂਝੀ ਹੈ, ਦੇਸ਼ਾਂ ਦੀਆਂ ਬਾਉਂਡਰੀਜ਼ ਤਾਂ ਅਸੀਂ ਬਣਾਈਆਂ ਹੋਈਆਂ ਨੇ। ਇਹ ਠੀਕ ਆ ਕੋਈ ਹੁਣ ਆ ਗਿਆ, ਕੋਈ 50 ਸਾਲ ਪਹਿਲਾਂ ਆ ਗਿਆ, ਕੋਈ 100 ਸਾਲ ਪਹਿਲਾਂ ਆ ਗਿਆ, ਕੋਈ 200 ਸਾਲ ਪਹਿਲਾਂ ਆ ਗਿਆ, ਕੋਈ 1000 ਸਾਲਾਂ ਦੇ ਇੱਥੇ ਹੀ ਰਹਿੰਦੇ ਨੇ, ਕਿਹੜਾ ਇਮੀਗ੍ਰੈਂਟ ਤੇ ਕਿਹੜਾ ਨਾਨ ਇਮੀਗ੍ਰੈਂਟ। ਅੱਛਾ, ਇਹ ਸਾਰਿਆਂ ਨੂੰ ਪਤਾ ਵੀ ਇਹ ਜਿੰਨੀ ਤਰੱਕੀ ਹੋਈ ਆ ਇਹ ਮਨੁੱਖੀ ਹੱਥਾਂ ਨਾਲ ਹੋਈ ਆ, ਦਿਮਾਗ ਨਾਲ ਹੋਈ ਆ। ਵਿਗਿਆਨ ਦੱਸਦਾ ਵੀ ਦਿਮਾਗ ਸ਼ਕਤੀ, ਸਰੀਰਕ ਸ਼ਕਤੀ ਤੇ ਦਿਮਾਗੀ ਸ਼ਕਤੀ ਆ ਜਿਹੜੀ, ਟੈਲੈਂਟ, ਇੰਟਲੈਕਟ, ਬੁੱਧੀ, ਇਹਨੂੰ ਤੁਸੀਂ ਐਂ ਨਹੀਂ ਡਿਫਾਈਨ ਕਰ ਸਕਦੇ ਵੀ ਜਿਹੜੇ ਪਹਿਲਾਂ ਦੇ ਰਹਿ ਰਹੇ ਆ ਉਹਦੇ ਚ ਜ਼ਿਆਦਾ ਹੁੰਦੀ ਹੈ ਜਾਂ ਇਮੀਗ੍ਰੈਂਟ ਜ਼ਿਆਦਾ ਜਾਂ ਫਲਾਨੇ ਧਰਮ ਵਾਲਿਆਂ ਚ ਜ਼ਿਆਦਾ ਜਾਂ ਫਲਾਨੇ ਕਲਚਰ ਵਾਲਿਆਂ ਦੇ ਵਿਚ ਜ਼ਿਆਦਾ, ਇਸ ਤਰ੍ਹਾਂ ਨਹੀਂ ਹੁੰਦਾ ਗਾ। ਪਰ ਇੰਨਾ ਜ਼ਰੂਰ ਆ, ਇਹ ਗੱਲ ਮੰਨਣੀ ਪਊ ਵੀ ਜਿਹੜੇ ਲੋਕ ਆਪਣੀ ਧਰਤੀ ਨੂੰ, ਆਪਣੀ ਦੇਸ਼ ਨੂੰ ਛੱਡ ਕੇ ਆਉਂਦੇ ਨੇ ਨਾ, ਉਹਨਾਂ ਦੇ ਮਨਾਂ ਦੇ ਵਿਚ ਥੋੜੇ ਸਮੇਂ ਦੇ ਵਿਚ ਕੁਝ ਜ਼ਿਆਦਾ ਕਰਨ ਦੀ ਰੀਝ ਹੁੰਦੀ ਹੈ, ਜਿਹਦੇ ਕਰਕੇ ਉਹ ਆਪਣੇ ਸਰੀਰ ਤੇ ਦਿਮਾਗ ਦਾ ਜ਼ਿਆਦਾ ਜ਼ੋਰ ਲਵਾ ਕੇ ਉਹ ਬਹੁਤੀ ਵਾਰੀ ਦੂਜੇ ਲੋਕਾਂ ਨਾਲੋਂ ਅੱਗੇ ਨਿਕਲ ਜਾਂਦੇ ਨੇ। ਉਹ ਜਿਹੜੇ ਦੇਸ਼ ਗਏ ਹੁੰਦੇ ਆ ਉਸ ਦੇਸ਼ ਦੀ ਤਰੱਕੀ ਦੇ ਵਿਚ ਹਿੱਸਾ ਪਾਉਂਦੇ ਨੇ, ਤੇ ਕਈ ਵਾਰੀ ਜਿਹੜੇ ਬਹੁਤ ਦੇਰ ਤੋਂ ਰਹਿ ਰਹੇ ਹੁੰਦੇ ਨੇ ਕਈ ਵਾਰੀ ਉਹ ਲੇਜ਼ੀ ਹੋ ਜਾਂਦੇ ਨੇ। ਇਸ ਕਰਕੇ ਇਮੀਗ੍ਰੈਂਟ ਆ ਨਾ ਜਿਹੜੇ, ਇਹ ਮੁਕਾਬਲਤਨ ਵੱਧ ਕੰਮ ਕਰਕੇ ਇਹ ਅੱਗੇ ਆਪ ਵੀ ਅੱਗੇ ਨਿਕਲਦੇ ਨੇ ਤੇ ਟੈਕਸ ਦੇ ਰੂਪ ਦੇ ਵਿਚ ਆਪਣੀ ਮਿਹਨਤ ਦਾ ਜਿਹੜਾ ਮੁੱਲ ਆ ਉਹ ਪਾ ਕੇ ਦੇਸ਼ ਨੂੰ ਵੀ ਅੱਗੇ ਲਿਜਾਂਦੇ ਨੇ। ਦੇਸ਼ ਕੀ ਹੁੰਦਾ? ਦੇਸ਼ ਕੋ ਕੱਲੀ ਅਗੇਨ ਬਾਉਂਡਰੀ ਦਾ ਧਰਤੀ ਦਾ ਨਾਂ ਤਾਂ ਹੈ ਨਹੀਂ, ਦੇਸ਼ ਦੇ ਵਿਚ ਕੰਮ ਕਰਨ ਵਾਲੇ ਲੋਕ ਨੇ ਜਿਹੜੇ ਉਹ ਜਦੋਂ ਆਪਣੇ ਕੰਮ ਨੂੰ, ਆਪਣੇ ਖੂਨ ਪਸੀਨੇ ਨੂੰ ਕੰਮ ਦੇ ਰੂਪ ਦੇ ਵਿਚ ਉਹ ਪਾਉਂਦੇ ਨੇ ਸਮਾਜ ਦੇ ਵਿਚ, ਸਮਾਜ ਤਰੱਕੀ ਕਰਦਾ, ਸਾਰਿਆਂ ਨੂੰ ਸਹੂਲਤਾਂ ਮਿਲਦੀਆਂ, ਸਾਰੇ ਆਨੰਦ ਮਾਣਦੇ ਨੇ, ਜਿਹੜੀਆਂ ਸਹੂਲਤਾਂ ਸਕੂਲ ਕਾਲਜ ਬਣਦੇ ਆ, ਹੋਸਪਿਟਲ ਬਣਦੇ ਆ, ਜੇ ਕੋਈ ਬਿਮਾਰ ਠਮਾਰਾ ਉਹਦਾ ਇਲਾਜ ਹੁੰਦਾ, ਸੜਕਾਂ ਬਣਦੀਆਂ ਨੇ, ਹਾਈਵੇਜ਼ ਬਣਦੇ ਨੇ, ਸਮਾਜ ਚੱਲਦਾ ਤੇ ਚੱਲਦਿਆਂ ਦਾ ਨਾਂ ਜ਼ਿੰਦਗੀ ਆ ਦੋਸਤੋ। ਕੰਮ ਖੜੇ ਆ ਨਾ ਹੁਣ ਐਂ ਲੱਗਦਾ ਜ਼ਿੰਦਗੀ ਬੋਰ ਜੀ ਲੱਗਦੀ ਸਾਰਿਆਂ ਨੂੰ ਵੀ ਹੈ ਆਹ ਵੀ ਕੋਈ ਜ਼ਿੰਦਗੀ ਹੈ ਇਸ ਕਰਕੇ ਇਮੀਗ੍ਰੈਂਟਸ ਦਾ ਬਹੁਤ ਵੱਡਾ ਰੋਲ ਆ ਕੋਈ ਮੰਨੇ ਤੇ ਭਾਵੇਂ ਕੋਈ ਨਾ ਮੰਨੇ ਜਿਹੜੀ ਰਿਪਬਲਿਕਨਸ ਨੇ ਗੱਲ ਕੀਤੀ ਸੀ ਨਾ ਮਤਲਬ ਸਿੱਧੀ ਤਾਂ ਨਹੀਂ ਕੀਤੀ ਆਪਾਂ ਕਹਿ ਸਕਦੇ ਗੇ ਟੇਢੇ ਮੇਢੇ ਤਰੀਕੇ ਦੇ ਨਾਲ ਜਿਹੜਾ ਪਾੜਾ ਪਾਉਣ ਦੀ ਜਿਹੜੀ ਕੋਸ਼ਿਸ਼ ਵੰਡਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਨਾ ਉਹ ਗਲਤ ਸੀ ਹੁਣ ਵੀ ਟਰੰਪ ਸਾਹਿਬ ਜਿਹੜੇ ਲਹਿਜੇ ਚ ਗੱਲ ਕਰਦੇ ਹੁੰਦੇ ਆ ਨਾ ਜਦੋਂ ਕਿਸੇ ਸਾਊਥ ਅਫਰੀਕਾ ਦੇ ਪ੍ਰੈਜੀਡੈਂਟ ਨੂੰ ਨਾਲ ਜਿਵੇਂ ਜਿਹੜੇ ਤਰੀਕੇ ਨਾਲ ਗੱਲ ਕਰ ਰਹੇ ਸੀ ਉਹ ਡੈਟੇ ਤੋਂ ਕੋਹਾਂ ਦੂਰ ਹੁੰਦੀ ਆ ਗੱਲ ਪਰ ਅਮੈਰੀਕਨ ਲੋਕ ਬਹੁਤ ਸਿਆਣੇ ਨੇ ਜੀ ਤੁਹਾਡੇ ਸਾਹਮਣੇ ਆ ਤਿੰਨ ਚਾਰ ਸਾਲ ਟਰੰਪ ਸਾਹਿਬ ਨੇ ਆਪਣਾ ਜ਼ੋਰ ਲਾਉਣਾ ਪਰ ਅਮੈਰੀਕਨ ਲੋਕਾਂ ਨੇ ਚੱਲਣ ਨਹੀਂ ਦੇਣੀ ਉਨ੍ਹਾਂ ਦੀ ਅਮੈਰੀਕਨ ਲੋਕਾਂ ਨੇ ਤਹਾਈਆ ਕੀਤਾ ਹੋਇਆ ਦੇਸ਼ ਦੇ ਰਾਸ਼ਟਰਪਤੀ ਦੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਨੇ ਐਂ ਨਹੀਂ ਹੁੰਦਾ ਵੀ ਤੁਸੀਂ ਕਿਸੇ ਪ੍ਰੋਵਿੰਸ ਦੇ ਵਿੱਚ ਜੇ ਤੁਹਾਡੇ ਵਿਰੋਧੀ ਪਾਰਟੀ ਦੀ ਸਰਕਾਰ ਆ ਜਾਂ ਕਿਸੇ ਸ਼ਹਿਰ ਦੇ ਵਿੱਚ ਜਿਹੜਾ ਸ਼ਹਿਰ ਦਾ ਮੇਅਰ ਆ ਉਹਦੇ ਨਾਲ ਤੁਹਾਡੀ ਬਣਦੀ ਨਹੀਂ ਤੇ ਤੁਸੀਂ ਐਵੇਂ ਤਵਾ ਲਾਈ ਜਾਓ ਹਨਾ ਇਹ ਡੈਮੋਕਰੇਸੀ ਦੀ ਰੂਹ ਦੇ ਉਲਟ ਹੁੰਦਾ ਸਾਰਾ ਕੁਝ ਵੈਸੇ ਤਾਂ ਸਾਡੇ ਵੀ ਇੱਥੇ ਬਹੁਤ ਲੋਕ ਨੇ ਉਹ ਸਾਡੇ ਕੀ ਜੀ ਸਾਰੇ ਦੇਸ਼ਾਂ ਚ ਹੀ ਨੇ ਜਦੋਂ ਪੰਜਾਬ ਚ ਕਿਤੇ ਜਿਹੜੇ ਗੁੰਡਾ ਅਨਸਰ ਨੇ ਸਿਰ ਚੱਕਦੇ ਨੇ ਸਾਡੇ ਲੋਕ ਅਚਨਚੇਤ ਹੀ ਕਹਿ ਦਿੰਦੇ ਨੇ ਉਹ ਲਓ ਜੀ ਪੰਜਾਬ ਦਾ ਯੋਗੀ ਵਾਲਾ ਫਾਰਮੂਲਾ ਕੰਮ ਕਰੂਗਾ ਬਿਲਕੁਲ ਇਰਰੈਸ਼ਨਲ ਤੇ ਗੱਲ ਹੁੰਦੀ ਹੈ ਕੋਈ ਲੌਜਿਕ ਨਹੀਂ ਹੁੰਦਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਯੋਗੀ ਸਾਹਿਬ ਦਾ ਫਾਰਮੂਲਾ ਕੀ ਹੈ ਵੀ ਜਿਹਨੂੰ ਮਰਜ਼ੀ ਫੜ ਕੇ ਮਾਰ ਦਿਓ ਚੱਕ ਕੇ ਪੁਲਿਸ ਮੁਕਾਬਲਾ ਬਣਾ ਦਿਓ ਇਹ ਚਾਹੁੰਦੇ ਹੋ ਪੰਜਾਬ ਦੇ ਵਿੱਚ ਇਵੇਂ ਸਾਡੇ ਕਈ ਇੱਥੇ ਕਹਿ ਦਿੰਦੇ ਨੇ ਉਹ ਜੀ ਗੱਲ ਦਾ ਫਿਰ ਟਰੰਪ ਸਾਹਿਬ ਆਪਦੇ ਦੇਸ਼ ਲਈ ਬਹੁਤ ਵਧੀਆ ਕਰ ਰਹੇ ਨੇ ਤੁਹਾਨੂੰ ਪਤਾ ਲੱਗੂਗਾ ਦੇਸ਼ ਲਈ ਕਿੰਨਾ ਕੁ ਵਧੀਆ ਕਰ ਰਹੇ ਨੇ ਬਿਨਾਂ ਡਿਟੇਲ ਦੇ ਵਿੱਚ ਜਾਇਆ ਬਿਨਾਂ ਇਹ ਵੇਖਿਆ ਕਿ ਕਿਹੜੀ ਗੱਲ ਦੇ ਕੀ ਕੌਨਸੀਕੁਐਂਸਿਸ ਹੁੰਦੇ ਨੇ ਐਵੇਂ ਝਟਕਾ ਤਰੀਕੇ ਦੇ ਨਾਲ ਬਿਨਾਂ ਸੋਚੇ ਸਮਝਿਆ ਬਿਆਨ ਦੇ ਦਿੰਦੇ ਨੇ ਲੀਡਰ ਵੀ ਬਿਆਨ ਦਿੰਦੇ ਨੇ ਲੋਕ ਵੀ ਬਿਆਨ ਦੇ ਦਿੰਦੇ ਨੇ ਉਹ ਜਿਹਾ ਹਾਲ ਸਾਡੇ ਲੋਕਾਂ ਦਾ ਐਵੇਂ ਭਗਤ ਬਣ ਜਾਂਦੇ ਨੇ ਪਾਰਟੀਆਂ ਦੇ ਠੀਕ ਆ ਮੈਂ ਨਹੀਂ ਕਹਿੰਦਾ ਕਿਸੇ ਪਾਰਟੀ ਦੇ ਨਾਲ ਨਾ ਲੱਗੋ ਸਾਡੇ ਵੀ ਇੱਥੇ ਦੇਖੋ ਅਲੱਗ ਅਲੱਗ ਦੋਸਤ ਲਿਬਰਲ ਨਾਲ ਜੁੜੇ ਨੇ ਕੋਈ ਐਨਡੀਪੀ ਨਾਲ ਜੁੜਿਆ ਕੋਈ ਕੰਜ਼ਰਵੇਟਿਵ ਪਾਰਟੀ ਦੇ ਨਾਲ ਜੁੜਿਆ ਹੋਇਆ ਆਪਾਂ ਸਾਰੇ ਦੇ ਰਿਸਪੈਕਟ ਕਰਦੇ ਹਾਂ ਪਰ ਗੱਲ ਇਹ ਹੈ ਬਈ ਜਿਹੜਾ ਵਿਚਾਰ ਹੈ ਨਾ ਵਿਚਾਰ ਤੇ ਵਿਚਾਰ ਚਰਚਾ ਤਾਂ ਹੋਣੀ ਚਾਹੀਦੀ ਹੈ ਨਾ ਜੇ ਕਿਸੇ ਪਾਰਟੀ ਦੀ ਪਾਲਿਸੀ ਹੈ ਤਾਂ ਪਾਲਿਸੀ ਤਾਂ ਕੋਈ ਨਹੀਂ ਪਾਲਿਸੀ ਦੇ ਉੱਤੇ ਡਿਸਕਸ਼ਨ ਤਾਂ ਹੋਣੀ ਚਾਹੀਦੀ ਹੈ ਨਾ ਹੁਣ ਜੇ ਕੋਈ ਐਵੀਂ ਸਟੇਟਮੈਂਟ ਦੇ ਦਿੰਦਾ ਜਿਵੇਂ ਪਰਸੋਂ ਉੱਥੇ ਗੱਲ ਕੀਤੀ ਸੀ ਸਾਡੇ ਇੱਥੇ ਥੋੜਾ ਜਿਹਾ ਕਿਸੇ ਦੀ ਕਾਰ ਚੋਰੀ ਹੋਊਗੀ ਕਹਿਣਗੇ ਜੀ ਪੰਜਾਬ ਪੁਲਿਸ ਹੋਵੇ ਇੱਥੇ ਤੇ ਆਹ ਹੋਜੂ ਉਹਨਾਂ ਨੂੰ ਆਏ ਨਹੀਂ ਪਤਾ ਵੀ ਪੰਜਾਬ ਪੁਲਿਸ ਆ ਜਿਹੜੀ ਕਿ ਆਪਾਂ ਇਸ ਗੱਲ ਤੇ ਗੱਲ ਕਰ ਚੁੱਕੇ ਹਾਂ ਬਈ ਪੰਜਾਬ ਪੁਲਿਸ ਨੇ ਕਿੰਨਾ ਪੰਜਾਬ ਦਾ ਸਤਿਆਨਾਸ਼ ਕੀਤਾ ਹੈਨਾ ਇਵੇਂ ਸਾਡੇ ਲੋਕ ਕਈ ਵਾਰੀ ਸੋਚ ਲੈਂਦੇ ਕਹਿਣਗੇ ਜੀ ਉਹ ਟਰੰਪ ਸਾਹਿਬ ਵਰਗਾ ਹੋਵੇ ਜੀ ਫਿਰ ਪ੍ਰੈਜੀਡੈਂਟ ਦਾ ਫਿਰ ਤਰੱਕੀ ਹੋਜੂ ਦੇਖ ਲਓ ਨਾਲ ਵਾਲਿਆਂ ਦੀ ਤਰੱਕੀ ਹੁੰਦੀ ਤੁਸੀਂ ਹੁਣ ਲੱਖਾਂ ਦੀ ਗਿਣਤੀ ਚ ਨੇ ਜੀ ਇਮੀਗ੍ਰੈਂਟ ਲੋਕ ਚਲੋ ਮੈਂ ਇਹ ਨਹੀਂ ਕਹਿੰਦਾ ਲੀਗਲ ਤਰੀਕੇ ਦੇ ਨਾਲ ਲੋਕ ਆਏ ਹੋਣੇ ਚਾਹੀਦੇ ਆ ਤੁਹਾਡੇ ਕੋਲੇ ਮਤਲਬ ਸਾਰੇ ਕਾਗਜ਼ ਪੱਤਰ ਪੂਰੇ ਹੋਣੇ ਚਾਹੀਦੇ ਆ ਤੁਸੀਂ ਜਿਹੜੇ ਦੇਸ਼ ਦੇ ਵਿੱਚ ਜਾਣੇ ਹੋ ਉਸ ਦੇਸ਼ ਦਾ ਕਲਚਰ ਅਡੋਪਟ ਕਰੋ ਉਸ ਦੇਸ਼ ਦੀਆਂ ਵੈਲਿਊਜ਼ ਅਡੋਪਟ ਕਰੋ ਵੈਸੇ ਤਾਂ ਹਿਊਮਨ ਵੈਲਿਊਜ਼ ਨੇ ਜਿਹੜੀਆਂ ਇਹ ਕੋਈ ਕਿਸੇ ਏਰੀਆ ਦੀਆਂ ਸਪੈਸੀਫਿਕ ਨਹੀਂ ਜਿਹਨੂੰ ਮਾਨਵਤਾ ਬਾਰੇ ਪਤਾ ਉਹਨੂੰ ਮਾਨਵਤਾ ਦੀਆਂ ਜਿਹੜੀਆਂ ਵੈਲਿਊਜ਼ ਨੇ ਇਹੀ ਬਹੁਤ ਸਾਰੇ ਦੇਸ਼ਾਂ ਦੇ ਕਾਨੂੰਨਾਂ ਦੇ ਵਿੱਚ ਇਹੀ ਅਲੱਗ ਅਲੱਗ ਵੈਲਿਊਜ਼ ਨੇ ਹੁਣ ਕਿਸੇ ਦੇ ਨਾਲ ਬੇਈਮਾਨੀ ਨਾ ਕਰਨਾ ਕਿਸੇ ਦਾ ਮਨ ਨਾ ਦਿਖਾਉਣਾ ਉੱਚੀ ਆਵਾਜ਼ ਦੇ ਵਿੱਚ ਕਿਸੇ ਦੇ ਕੰਨਾਂ ਦੇ ਕੋਲੇ ਖੜ ਕੇ ਗਾਲਾਂ ਨਾ ਕੱਢਣਾ ਇਹ ਸਾਰੀਆਂ ਹਿਊਮਨ ਵੈਲਿਊਜ਼ ਹੀ ਹੁੰਦੀਆਂ ਨੇ ਕਿਸੇ ਨੂੰ ਆਪ ਪਹਿਲ ਕਰਨ ਦੇ ਨਾਲੋਂ ਕਿਸੇ ਨੂੰ ਅਪਰਚੁਨਿਟੀ ਦੇਣਾ ਅੱਗੇ ਆਉਣ ਦੀ ਕੋਈ ਲੰਘ ਰਿਹਾ ਆਪ ਰੁਕ ਜਾਣਾ ਅੱਗੇ ਨੂੰ ਪਹਿਲਾਂ ਰਸਤਾ ਦੇਣਾ ਝੂਠ ਨਾ ਬੋਲਣਾ ਸਾਰੀਆਂ ਹਿਊਮਨ ਵੈਲਿਊਜ਼ ਹੀ ਨੇ ਆਪ ਔਖੇ ਹੋ ਜਾਓ ਪਰ ਸਾਹਮਣੇ ਵਾਲੇ ਨੂੰ ਤਕਲੀਫ ਨਾ ਹੋਵੇ ਵੱਡਿਆਂ ਦਾ ਸਤਿਕਾਰ ਕਰੋ ਔਰਤਾਂ ਨੂੰ ਹਰ ਖੇਤਰ ਦੇ ਵਿੱਚ ਪਹਿਲ ਦਿਓ ਜਿਹੜਾ ਬੇਸਹਾਰਾ ਜਿਹੜਾ ਕਿਸੇ ਚ ਸਪੈਸ਼ਲ ਐਬਿਲਿਟੀਜ਼ ਨੇ ਉਹਨਾਂ ਨੂੰ ਪਹਿਲ ਦਿਓ ਜੇ ਤੁਸੀਂ ਆਪ ਤੰਦਰੁਸਤ ਹੋ ਤਾਂ ਜਿਹੜਾ ਤੁਹਾਡੇ ਤੋਂ ਥੋੜਾ ਜਿਹੜਾ ਕਮਜ਼ੋਰ ਆ ਮਾੜਾ ਮੋਟਾ ਉਹਦੀ ਮਦਦ ਕਰੋ ਵਲੰਟੀਅਰ ਕਰੋ ਜੇ ਤੁਹਾਡੇ ਕੋਲ ਕੰਮ ਹੈ ਜੇ ਤੁਹਾਡੇ ਕੋਲ ਫਾਲਤੂ ਟਾਈਮ ਹੈ ਥੋੜਾ ਬਹੁਤ ਲੋਕਾਂ ਨਾਲ ਲੋਕਾਂ ਦੀਆਂ ਪ੍ਰੋਬਲਮ ਸ਼ੇਅਰ ਕਰਕੇ ਹੀ ਬਹੁਤ ਸਾਰੀ ਮਨ ਦੇ ਉੱਤੋਂ ਬੋਝ ਲੈ ਜਾਂਦਾ ਹੈਨਾ ਇਹ ਸਾਰੀਆਂ ਮਾਨਵਤਾ ਦੀਆਂ ਵੈਲਿਊਜ਼ ਨੇ ਇਹ ਕੋਈ ਏਰੀਆ ਸਪੈਸੀਫਿਕ ਜਾਂ ਕਿਸੇ ਦੇਸ਼ ਦੀਆਂ ਵੈਲਿਊਜ਼ ਨਹੀਂ ਕਿਸੇ ਦੇ ਨਾਲ ਨਫ਼ਰਤ ਕਰਨਾ ਵੀ ਉਹਦੀ ਉਹ ਕਿਸੇ ਹੋਰ ਕਲਚਰ ਦਾ, ਉਹਦਾ ਨੱਕ ਟੇਢਾ, ਉਹਦਾ ਨੱਕ ਤਿੱਖਾ, ਹੈਂਜੀ, ਉਹ ਮਧਰਾ, ਉਹ ਮੋਟਾ, ਉਹ ਪਤਲਾ, ਉਹ ਲੰਮਾ, ਉਹਦਾ ਰੰਗ ਕਾਲਾ, ਉਹਦਾ ਰੰਗ ਬਰਾਊਨ, ਉਹ ਫਲਾਨੇ ਧਰਮ ਦਾ, ਉਹ ਪਾਠ ਇਸ ਤਰ੍ਹਾਂ ਪੜ੍ਹਦਾ, ਉਹ ਨਮਾਜ਼ ਐਂ ਕਿਉਂ ਕਰਦਾ, ਉਹ ਗੁਰਦੁਆਰੇ ਕਿਉਂ ਜਾਂਦਾ, ਉਹ ਮੰਦਰ ਕਿਉਂ ਜਾਂਦਾ, ਉਹ ਨਾਸਤਕ ਕਿਉਂ। ਇਹਦੇ ਆਧਾਰ ਦੇ ਉੱਤੇ ਜੇ ਤੁਸੀਂ ਕਿਸੇ ਨਾਲ ਵਿਤਕਰਾ ਕਰਦੇ ਹੋ ਨਾ, ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ ਦੋਸਤੋ, ਬਹੁਤ ਮਾੜੀ ਗੱਲ। ਇਸ ਤੋਂ ਮਾੜੀ ਗੱਲ ਕੋਈ ਹੋ ਹੀ ਨਹੀਂ ਸਕਦੀ। ਖਾਸ ਕਰਕੇ ਉਹ ਸਭਿਅਤਾਵਾਂ ਜਿਹੜੀਆਂ ਸਭਿਅਤਾਵਾਂ ਦੀਆਂ ਇਹ ਵੈਲਿਊਜ਼ ਰਹੀਆਂ ਹੋਣ। ਵੈਸੇ ਤੁਸੀਂ ਮੰਨੋ ਭਾਵੇਂ ਨਾ ਮੰਨੋ, ਮੈਂ ਕੋਈ ਇੱਥੇ ਤਵਾ ਲਾਉਣ ਤੇ ਨਹੀਂ ਬੈਠਾ ਕਿਸੇ ਨੂੰ। ਜਿੰਨਾ ਵੈਸਟਰਨ ਕਲਚਰ ਦੇ ਵਿੱਚ ਸੀ ਨਾ, ਵੀ ਵੈਸਟਰਨ ਕਲਚਰ ਯੂਨੀਕ ਆ, ਹਰ ਗੱਲ ਲੌਜਿਕ ਨਾਲ ਕੀਤੀ ਜਾਂਦੀ ਆ, ਇੱਥੇ ਕਿਸੇ ਨਾਲ ਵਿਤਕਰਾ ਨਹੀਂ ਹੁੰਦਾ, ਸਾਰੀਆਂ ਚੀਜ਼ਾਂ ਦਾ ਨਾ ਪਿਛਲੇ 5-7 ਸਾਲਾਂ ਚ ਜਲੂਸ ਨਿਕਲ ਗਿਆ। ਇਹ ਦੰਗੇ, ਇਹ ਸਾਰਾ ਕੁਛ, ਇਹ ਸੜਕਾਂ ਦੇ ਉੱਤੇ ਜਿਹੜਾ ਕੁਛ ਹੁੰਦਾ ਸੀ, ਈਸਟਰਨ ਕੰਟਰੀਜ਼ ਨੂੰ ਬਲੇਮ ਕੀਤਾ ਜਾਂਦਾ ਹੁੰਦਾ ਸੀਗਾ, ਤੇ ਆ ਲਾਸ ਏਂਜਲਸ ਵਰਗੇ ਸ਼ਹਿਰਾਂ ਦੇ ਵਿੱਚ ਵੀ ਸਾਰਾ ਕੁਛ ਹੋਣ ਲੱਗ ਗਿਆ। ਵੈਸੇ ਹੁੰਦਾ ਤਾਂ ਪਹਿਲਾਂ ਵੀ ਸੀ, ਇਹ ਜੀ ਗੱਲ ਨਹੀਂ। ਤੁਸੀਂ ਕਦੇ ਸ਼ਿਕਾਗੋ ਸਟਰਗਲ ਪੜ੍ਹ ਲਿਓ, 1885-86 ਹੋਇਆ ਸੀ ਜਿਹੜਾ, ਪ੍ਰੋਟੈਸਟ ਹੁੰਦੇ ਸੀ ਬਹੁਤ ਵੱਡੇ ਵੱਡੇ ਪ੍ਰੋਟੈਸਟ ਦਾ ਦੋਸਤੋ, ਪ੍ਰੋਟੈਸਟ ਤਾਂ ਬੰਦੇ ਦਾ ਬੇਸਿਕ ਜਮਾਂਦਰੂ ਹੱਕ ਆ। ਕਿਸੇ ਨੇ ਰਿਜੈਂਟਮੈਂਟ ਸ਼ੋਅ ਕਰਨੀ ਆ, ਪ੍ਰੋਟੈਸਟ ਤਾਂ ਅੱਛਾ, ਪ੍ਰੋਟੈਸਟ ਐਕਸਟ੍ਰੀਮ ਕੰਡੀਸ਼ਨ ਦੇ ਵਿੱਚ ਹੁੰਦੇ ਨੇ, ਜਦੋਂ ਤੁਹਾਡੇ ਕੋਲੇ ਬੋਲਣ ਦੇ, ਰਿਜੈਂਟਮੈਂਟ ਸ਼ੋਅ ਕਰਨ ਦੇ ਸਾਰੇ ਰਸਤੇ ਬੰਦ ਹੋ ਜਾਣ, ਫਿਰ ਪ੍ਰੋਟੈਸਟ ਇੱਕੋ ਇੱਕ ਸਾਧਨ ਬਚਦਾ, ਨਾਨ ਵਾਇਲੈਂਟ। ਜਿਹੜਾ ਵਾਇਲੈਂਟ ਬਣਾਉਂਦਾ ਪ੍ਰੋਟੈਸਟ ਨੂੰ ਨਾ, ਜਿਹੜਾ ਹਿੰਸਾਤਮਕ ਤੌਰ ਤਰੀਕੇ ਵਰਤਦਾ, ਉਹ ਤਾਂ ਹੈ ਹੀ ਗਲਤ, ਉਹਨੂੰ ਤਾਂ ਕੋਰਟ ਜੋ ਸਜ਼ਾ ਦਿੰਦੀ ਹੈ ਉਹ ਸਜ਼ਾ ਸਾਰਿਆਂ ਨੂੰ ਮਨਜ਼ੂਰ ਹੋਣੀ ਚਾਹੀਦੀ ਹੈ। ਪਰ ਇੱਥੇ ਸਿਸਟਮ ਡਿਫਰੈਂਟ ਆ। ਇੱਥੇ ਹੁਣ ਸਪੋਜ਼, ਮੇਰੀ ਗੱਲ ਸੁਣੋ ਤੁਸੀਂ, ਸਪੋਜ਼ ਆ ਸਾਡਾ ਓਨਟੈਰੀਓ ਆ, ਓਨਟੈਰੀਓ ਸਾਡੇ ਕੋਲੇ, ਓਨਟੈਰੀਓ ਦੇ ਵਿੱਚ ਸਾਡੇ ਕੋਲੇ ਪੀਲ ਪੁਲਿਸ, ਚਲੋ ਆਪਾਂ ਪੀਲ ਡਿਵੀਜ਼ਨ ਦੀ ਗੱਲ ਕਰ ਲਓ, ਪੀਲ ਪੁਲਿਸ ਆ, ਪੀਲ ਡਿਵੀਜ਼ਨ ਦੇ ਵਿੱਚ ਕੋਈ ਘਟਨਾ ਵਾਪਰ ਗਈ, ਹੈ ਨਾ, ਪੀਲ ਪੁਲਿਸ ਉਹਦੇ ਕੇਪੇਬਲ ਆ, ਚਲੋ ਹਾਂ, ਜੇ ਪੀਲ ਪੁਲਿਸ ਜਾਂ ਇੱਥੋਂ ਦੇ ਸਾਡੇ ਮੇਅਰ ਜਾਂ ਸਾਡਾ ਈਵਨ ਸਾਡੇ ਜਿਹੜੇ ਪ੍ਰੀਮੀਅਰ ਨੇ, ਉਹ ਕੋਈ ਮੰਗ ਕਰਨ ਫੈਡਰਲ ਗਵਰਨਮੈਂਟ ਤੋਂ ਵੀ ਸਾਡੇ ਨਾਲ ਬਹੁਤ ਵੱਡਾ ਸੰਕਟ ਆ ਗਿਆ ਤੇ ਤੁਸੀਂ ਓ ਪੀ ਪੀ ਭੇਜ ਦਿਓ ਜਾਂ ਕੋਈ ਹੋਰ ਨੈਸ਼ਨਲ ਸਿਕਿਉਰਿਟੀ ਗਾਰਡ ਜਾਂ ਹੋਰ ਕੋਈ ਭੇਜ ਦਿਓ, ਫਿਰ ਤਾਂ ਗੱਲ ਵੱਖਰੀ ਹੈ। ਜੇ ਐਵੇਂ ਹੀ ਫੈਡਰਲ ਡਿਪਾਰਟਮੈਂਟ ਵਾਲੇ ਐਵੇਂ ਭੇਜੀ ਜਾਣ, ਕੋਈ ਮਾੜੀ ਜਿਹੀ ਘਟਨਾ ਵੀ ਨਹੀਂ ਹੋਈ ਹੁੰਦੀ, ਤੇ ਫਿਰ ਉਹ ਤਾਂ ਗੱਲ ਗਲਤ ਹੋਊਗੀ ਨਾ। ਐਵੇਂ ਉੱਥੇ ਲਾਸ ਏਂਜਲਸ ਹੋਇਆ, ਸਾਰੀ ਡਿਟੇਲ ਦੇ ਵਿੱਚ ਸਟੱਡੀ ਕਰੋ। ਪਰ ਠੀਕ ਹੈ, ਜਿਹੜਾ ਕੁਛ ਹਿੰਸਾਤਮਕ ਹੋਇਆ, ਜਿਹਨੇ ਕੋਈ ਹਿੰਸਾ ਕੀਤੀ ਹੈ, ਉਹ ਤਾਂ ਗੱਲ ਡਿਫਰੈਂਟ ਹੈਗੀ ਹੈ। ਉਹ ਜਿਸ ਤਰ੍ਹਾਂ ਕੋਵਿਡ ਚ ਹੋਇਆ ਸੀ, ਤੁਹਾਨੂੰ ਯਾਦ ਆ ਗਿਆ ਹੋਣਾ, ਕੋਵਿਡ ਦੇ ਵਿੱਚ ਦੇਖੋ ਐਵੇਂ ਆਟਵਾ ਦੇ ਵਿੱਚ ਟਰੂਡੋ ਸਾਹਿਬ ਨੇ ਐਮਰਜੈਂਸੀ ਡਿਕਲੇਅਰ ਕੀਤੀ ਸੀ ਉਦੋਂ, ਉਹ ਕੋਈ ਐਡੀ ਵੱਡੀ ਗੱਲ ਨਹੀਂ ਸੀ, ਉਹਦੇ ਤੇ ਚੰਗੀ ਡਿਸਕਸ਼ਨ ਹੋਈ, ਉਹਦੀ ਨਿਖੇਧੀ ਹੋਈ। ਦੇਸ਼ ਦੇ ਲੋਕਾਂ ਨੂੰ ਪੀਸਫੁਲ ਤਰੀਕੇ ਦੇ ਨਾਲ ਗੱਲ ਕਹਿਣ ਦਾ ਅਧਿਕਾਰ ਹੋਣਾ ਚਾਹੀਦਾ, ਤੇ ਜਿਹੜਾ ਪੀਸਫੁਲ ਤਰੀਕੇ ਨਾਲ ਗੱਲ ਕਹਿਣ ਦੇ ਉੱਤੋਂ ਰੋਕਦਾ ਨਾ ਕਿਸੇ ਨੂੰ, ਉਹ ਵੀ ਡਿਕਟੇਟਰ ਹੀ ਆ ਫਿਰ। ਇਹ ਬੜੇ ਗੰਭੀਰ ਮੁੱਦੇ ਹੁੰਦੇ ਨੇ, ਕਈ ਵਾਰੀ ਆਪਾਂ ਨੂੰ ਲੱਗਦਾ ਸਾਡੀ ਜ਼ਿੰਦਗੀ ਦੇ ਮੁੱਦੇ ਨਹੀਂ, ਇਹ ਸਾਡੀ ਜ਼ਿੰਦਗੀ ਦੇ ਮੁੱਦੇ ਹੀ ਨੇ। ਸਾਡੇ ਸਮਾਜ ਨੂੰ ਆਲੇ ਦੁਆਲੇ ਨੂੰ ਸੋਹਣਾ ਬਣਾਉਣਾ, ਸਾਡੀ ਧਰਤੀ ਨੂੰ ਸੋਹਣਾ ਬਣਾਉਣਾ। ਕਿਸੇ ਵੀ ਦੇਸ਼ ਦੇ ਵਿੱਚ ਕੋਈ ਗਲਤ ਗੱਲ ਹੋ ਰਹੀ ਹੈ, ਉਹਦੀ ਡਿਸਕਸ਼ਨ ਕਰਨਾ, ਤਾਂ ਕਿ ਸਾਡੇ ਆਪਣੇ ਘਰ ਚ, ਸਾਡੇ ਆਪਣੇ ਦੇਸ਼ ਚ ਉਹੋ ਜਿਹੀਆਂ ਗੱਲਾਂ ਨਾ ਹੋਣ। ਇਹ ਕੰਟੀਨਿਊਸ ਆਨਗੋਇੰਗ ਡਿਸਕਸ਼ਨ ਹੁੰਦੀਆਂ ਨੇ। ਅਸੀਂ ਸਮਾਜ ਦੇ ਨਾਲ ਜੁੜੇ ਹੋਏ ਹਾਂ। ਆ ਇੰਟਰਨੈਟ ਆਉਣ ਦੇ ਨਾਲ ਜਿਹੜਾ ਗਲੋਬਲ ਵਿਲੇਜ ਬਣ ਗਿਆ ਨਾ, ਸਾਰੇ ਦੇਸ਼ ਆ ਜਿਹੜੇ, ਸਾਰੀ ਧਰਤੀ ਇੱਕ ਪਿੰਡ ਹੀ ਬਣ ਗਈ ਹੈ। ਹੁਣ ਮੇਰੀ ਗੱਲ ਸੁਣੋ, ਇਹਨੂੰ ਇਸ ਤਰੀਕੇ ਨਾਲ ਵੇਖੋ ਵੀ ਜੇ ਕੋਈ ਬੰਦਾ ਕਹਿੰਦਾ ਨਾ ਵੀ ਮੈਂ ਆਉਣ ਵਾਲੇ ਫਿਊਚਰ ਚ ਨਾ ਮੇਰੇ ਬੱਚੇ ਦੀ ਜ਼ਿੰਦਗੀ ਹੈ ਜਿਹੜੀ ਉਹ ਸੁਰੱਖਿਅਤ ਹੋਵੇ, ਮੇਰੇ ਬੱਚੇ ਨੂੰ ਰੁਜ਼ਗਾਰ ਮਿਲੇ, ਮਾਂ ਪਿਓ ਸੋਚਦੇ ਆ ਨਾ, ਇਹ ਉਹਦੀ ਇੱਛਾ ਫੁਲਫਿਲ ਪੂਰੀ ਤਾਂਹੀਓ ਹੋ ਸਕਦੀ ਹੈ ਜੇ ਉਹ ਇਹ ਸੋਚੇ ਵੀ ਸਾਰੇ ਸਮਾਜ ਦੇ ਬੱਚਿਆਂ ਨੂੰ ਰੁਜ਼ਗਾਰ ਮਿਲੇ, ਬੱਚਿਆਂ ਵਾਸਤੇ ਰੁਜ਼ਗਾਰ ਹੋਵੇ, ਓਪਰਚੁਨਿਟੀਜ਼ ਹੋਣ, ਤਾਂ ਉਹਦਾ ਬੱਚਾ ਵੀ ਵਿੱਚ ਹੀ ਆ ਗਿਆ ਨਾ। ਜੇ ਦੇਸ਼ ਦੇ ਸਾਰੇ ਬੱਚਿਆਂ ਨੂੰ ਰੁਜ਼ਗਾਰ ਮਿਲਦਾ, ਵਧੀਆ ਪੜ੍ਹਾਈ ਲਿਖਾਈ ਆ, ਇਕੁਅਲ ਓਪਰਚੁਨਿਟੀਜ਼ ਆ, ਸਾਡੇ ਬੱਚੇ ਵਿੱਚ ਹੀ ਆ ਗਏ। ਜੇ ਅਸੀਂ ਆਲੇ ਦੁਆਲੇ ਦੀ ਕੇਅਰ ਨਹੀਂ ਕੀਤੀ, ਅਸੀਂ ਆਪ ਹੀ ਰੌਲਾ ਪਾਉਂਦੇ ਰਹੇ, ਡੌਂਡੀ ਪਿੱਟਦੇ ਰਹੇ ਵੀ ਬਾਕੀ ਦੁਨੀਆ ਢੱਠੇ ਖੂਹ ਚ ਜਾਏ, ਸਾਡਾ ਬੱਚਾ ਪੜ੍ਹ ਲਿਖ ਕੇ ਅੱਗੇ ਵੱਜੇ, ਆਏ ਨਹੀਂ ਹੁੰਦਾ ਗਾ। ਅਸੀਂ ਕਹਿੰਦੇ ਸਾਡਾ ਬੱਚਾ ਸੇਫ ਰਹੇ ਆਲੇ ਦੁਆਲੇ, ਨਹੀਂ, ਆਲੇ ਦੁਆਲੇ ਜੇ ਸੇਫਟੀ ਹੋਊਗੀ, ਆਲੇ ਦੁਆਲੇ ਜੇ ਰੌਲਾ ਰੱਪਾ ਨਹੀਂ ਹੋਊਗਾ, ਗੁੰਡਾਗਰਦੀ ਨਹੀਂ ਹੋਊਗੀ, ਗੁਆਂਢੀ ਦਾ ਬੱਚਾ ਸੇਫ ਹੋਊਗਾ, ਸਾਡਾ ਬੱਚਾ ਵੀ ਸੇਫ ਹੋਊਗਾ। ਜੇ ਅਸੀਂ ਕਹੀਏ ਸਾਡੇ ਘਰ ਦੀ ਚਾਰ ਦੀਵਾਰੀ, 50 ਫੁੱਟ ਸਾਡਾ ਫਰੰਟ ਆ, 120 ਫੁੱਟ ਅਸੀਂ ਡੀਪ ਆ, ਬਸ ਸਾਡੇ ਘਰੇ ਸ਼ਾਂਤੀ ਹੋਵੇ, ਉਹ ਭਾਈ ਤੁਹਾਡੇ ਘਰੇ ਸੜਕਾਂ ਦੇ ਉੱਤੋਂ ਕਾਰ ਦੇ ਵਿੱਚ ਬੈਠ ਕੇ ਆਉਣਾ, ਸਕੂਲ ਕਾਲਜ ਪੜ੍ਹਨਾ, ਕੰਮ ਵਾਲੀ ਥਾਂ ਤੇ ਜਾਣਾ, ਆਲੇ ਦੁਆਲੇ ਸਾਡਾ ਸਮਾਜ ਆ ਨਾ ਜਿਹੜਾ, ਉਹਦੇ ਚ ਵੀ ਸ਼ਾਂਤੀ ਚਾਹੀਦੀ ਆ, ਉਹਦੇ ਚ ਰੌਲਾ ਰੱਪਾ ਨਹੀਂ ਚਾਹੀਦਾ। ਹੁਣ ਜੇ ਆਲੇ ਦੁਆਲੇ ਤਾਂ ਰੋਜ਼ ਪ੍ਰੋਟੈਸਟ ਹੋਵੇ ਬਈ ਸਾਨੂੰ ਮਿਨੀਮਮ ਜਿਹੜਾ ਹੈਗਾ ਮਿਨੀਮਮ ਵੇਜ ਤੇ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ, ਸਾਡੇ ਘਰੇ ਬਿਮਾਰ ਆ, ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਕੋਈ ਪੁੱਛਦਾ ਨੀਗਾ, ਤਕਲੀਫ ਹੁੰਦੀ ਆ, 8-8-10 ਘੰਟੇ ਐਮਰਜੈਂਸੀ ਚ ਬੈਠ ਕੇ ਆ ਜਾਈਦਾ, ਸੜਕ ਤੇ ਜਾਈਦਾ ਤਾਂ ਪਤਾ ਨੀ ਇਧਰੋਂ ਕਿਹੜੇ ਮਹਾਂਪੁਰਸ਼ ਨੇ ਆ ਕੇ ਗੱਡੀ ਸਾਈਡ ਤੋਂ ਮਾਰ ਦੇਣੀ, ਅੱਗੋਂ ਮਾਰ ਦੇਣੀ, ਪਿੱਛੋਂ ਮਾਰ ਦੇਣੀ ਆ। ਜੇ ਇਹ ਫਿਕਰ ਹੋਵੇ ਅਜੇ ਤਾਂ ਮੈਂ ਕੰਮ ਆਪਦਾ ਬਿਜ਼ਨਸ ਥੋੜਾ ਜਿਹਾ ਤੋਰਿਆ ਵੀ ਨਹੀਂ, ਅਜੇ ਤਾਂ ਮੈਂ ਕਰਜ਼ਾ ਵੀ ਨਹੀਂ ਲਾਇਆ ਤੇ ਮੈਨੂੰ ਫਰੌਤੀ ਵਾਲੇ ਦੀ ਆ ਗਈ ਕਾਲ ਤੇ ਮਨ ਤੇ ਪੈ ਗਿਆ ਮੇਰੇ ਬੋਝ, ਤੇ ਉਧਰੋਂ ਫਰੌਤੀ ਲੈਣ ਵਾਲਿਆਂ ਨੂੰ ਵੀ ਪਤਾ ਨੀ ਕਿਹੜੇ ਚੌਂਕ ਚ ਮੈਨੂੰ ਗੋਲੀ ਮਾਰ ਦੇਣੀ, ਫਿਰ ਕਿਵੇਂ ਸ਼ਾਂਤੀ ਰਹਿਜੂ ਦੱਸੋ। ਉਧਰੋਂ ਫਿਰ ਚੋਣਾਂ ਵੇਲੇ ਪਤਾ ਨੀ ਕਿਹਨੇ ਕੀ ਨਾਰਾ ਲਾ ਦੇਣਾ ਵੀ ਇਹ ਤਾਂ ਪਤਾ ਨੀ ਕਿਹੜੇ ਦੇਸ਼ ਚੋਂ ਇਮੀਗ੍ਰੈਂਟ ਉੱਠ ਕੇ ਆ ਗਏ, ਇਹਨਾਂ ਨੇ ਤਾਂ ਸਤਿਆਨਾਸ਼ ਕਰਤਾ, ਇਹਨਾਂ ਨੇ ਸਾਡੀਆਂ ਜੌਬਸ ਖੋਲੀਆਂ, ਆਹ ਕਰ ਲਿਆ ਉਹ ਕਰ ਲਿਆ। ਇਹ ਅਸਥਿਰਤਾ ਸਮਾਜ ਦੇ ਵਿੱਚ ਫੈਲੀ ਹੋਈ ਅਸਥਿਰਤਾ, ਸਿਆਣੇ ਲੋਕਾਂ ਨੇ ਇਸ ਅਸਥਿਰਤਾ ਨੂੰ ਖਤਮ ਕਰਕੇ, ਬੇਯਕੀਨੀ ਨੂੰ ਖਤਮ ਕਰਕੇ ਲੋਕਾਂ ਨੂੰ ਯਕੀਨ ਦਵਾਉਣਾ ਹੁੰਦਾ ਚੋਣਾਂ ਦੇ ਵਿੱਚ ਵੀ ਕੋਈ ਗੱਲ ਨੀ, ਸਾਡੇ ਦੇਸ਼ ਦੇ ਵਿੱਚ ਪ੍ਰੋਬਲਮਸ ਹੈਗੀਆਂ ਨੇ, ਅਸੀਂ ਐਕਸੈਪਟ ਕਰਦੇ, ਐਕਨੋਲਜ ਕਰਦੇ, ਆਪਾਂ ਇਕੱਠੇ ਰਲ ਕੇ ਇਹਨਾਂ ਪ੍ਰੋਬਲਮਸ ਨੂੰ ਹੱਲ ਕਰਾਂਗੇ। ਤੇ ਜੇ ਗੁਆਂਢੀ ਥਾਣੇਦਾਰਾਂ ਦੇ ਪ੍ਰੈਜ਼ੀਡੈਂਟ ਵਾਂਗੂ ਉਹ ਕਹੀ ਜਾਵੇ ਕੋਈ ਪ੍ਰੋਬਲਮ ਨਹੀਂ, ਕੋਈ ਪ੍ਰੋਬਲਮ ਨਹੀਂ, ਦੇਖੀ ਜਾਊ ਅਸੀਂ ਤਾਂ 3.5 ਲੱਖ ਇਮੀਗ੍ਰੈਂਟ ਨੂੰ ਇੱਥੋਂ ਭੇਜ ਦਾਂਗੇ, ਤੋੜ ਦਾਂਗੇ ਇੱਥੋਂ, ਲਾ ਕੇ ਹੱਥ ਕੜੀਆਂ, ਬੇੜੀਆਂ ਪਾ ਕੇ, ਕੋਰਟਸ ਦੇ ਵਿੱਚ ਹੋਏ ਡਿਸੀਜਨ ਚੈਲੰਜ ਹੋਣ ਲੱਗ ਜਾਣ। ਇੱਕ ਪ੍ਰੈਜ਼ੀਡੈਂਟ ਹੀ ਉੱਠ ਕੇ ਆ ਕੇ ਕਹਿ ਦੇ ਵੀ ਆਏ ਹੋਏ ਦੇਸ਼ ਦੇ ਵਿੱਚ ਜਿਹੜਾ 40-50 ਸਾਲਾਂ ਦੇ ਵਿੱਚ ਆਹ ਜਿਹੜੇ ਫੈਡਰਲ ਡਿਪਾਰਟਮੈਂਟ ਆ ਖਤਮ ਕਰ ਦੋ, ਆਹ ਜਿਹੜੇ ਸਟੂਡੈਂਟਾਂ ਦੀ ਟੇਕ ਕੇਅਰ ਕਰਦੇ ਆ, ਆ ਯੂਨੀਵਰਸਿਟੀ ਦੇ ਵਿੱਚ ਆਹ ਪ੍ਰੋਗਰਾਮ ਰਿਸਰਚ ਦੇ ਚੱਲਦੇ ਆ, ਖਤਮ ਕਰ ਦਿਓ। ਚਲੋ ਇਹ ਆਪਾਂ ਦੇਖਣਾ ਸੀ ਜੀ ਆਪਣੀ ਜ਼ਿੰਦਗੀ ਚ, ਇਹੋ ਜਿਹਾ ਕੁਛ ਹੋਣਾ ਹੀ ਸੀਗਾ, ਆਉਣ ਵਾਲਾ ਸਮਾਂ ਦੱਸੂਗਾ। ਵੈਸੇ ਸਮਾਂ ਇਸ਼ਾਰੇ ਇਹ ਦੇ ਰਿਹਾ ਬਈ ਆਉਣ ਵਾਲਾ ਸਮਾਂ ਨਾ ਜਿਹੜਾ ਪੋਲੀਟੀਕਲ ਇਨਸਟੇਬਿਲਟੀ ਕਾਫੀ ਵਧਣ ਦੇ ਚਾਂਸਿਸ ਹੈਗੇ ਨੇ ਸਾਰੇ ਦੇਸ਼ਾਂ ਦੇ ਵਿੱਚ ਹੀ। ਆਮ ਲੋਕ ਆ ਜਿਹੜੇ, ਮੈਂ ਕਿਸੇ ਨੂੰ ਨਿਰਾਸ਼ ਨਹੀਂ ਕਰ ਰਿਹਾ, ਪਰ ਹਾਲਾਤ ਦੱਸਦੇ ਨੇ ਵੀ ਆਮ ਲੋਕਾਂ ਲਈ ਜ਼ਿੰਦਗੀ ਜਿਉਣੀ ਹੋਰ ਔਖੀ ਹੋ ਰਹੀ ਹੈ, ਆਮ ਲੋਕਾਂ ਨੂੰ ਕਮਰ ਕਸੇ ਕਰਨੇ ਪੈਣੇ ਆ, ਆਮ ਲੋਕ ਲੀਡਰਾਂ ਦੇ ਭਰੋਸੇ ਨਹੀਂ ਚੱਲ ਸਕਦੇ, ਆਮ ਲੋਕਾਂ ਨੂੰ ਜ਼ਿਆਦਾ ਸਿਆਣੇ ਬਣਨਾ ਪੈਣਾ। ਬੰਦਾ ਜੇ ਸਿਆਣਾ ਬਣੇ ਜ਼ਿੰਦਗੀ ਦੇ ਵਿੱਚ ਨਵੇਂ ਰਸਤੇ ਤਾਂ ਹੀ ਉਹ ਖੁੱਲਦੇ ਆ। ਜੇ ਸਾਰਾ ਕੁਛ ਆਪਾਂ ਲੀਡਰਾਂ ਤੇ ਛੱਡ ਦਈਏ, ਸਰਕਾਰਾਂ ਤੇ ਛੱਡ ਦਈਏ, ਫਿਰ ਅਸੀਂ ਮਾਨਸਿਕ ਤੌਰ ਤੇ ਗੁਲਾਮ ਬਣ ਜਾਂਦੇ ਹਾਂ। ਵੈਸੇ ਹੁਣ ਦੌਰ ਇਹੋ ਜਿਹਾ ਹੀ ਆ, ਮੀਡੀਆ ਦਾ ਦੌਰ, ਫੇਸਬੁੱਕ, ਇੰਸਟਾਗ੍ਰਾਮ, ਮਤਲਬ ਇਹ ਹੈ ਵੀ ਸਾਡੇ ਦਿਮਾਗ ਦੀ ਜਿਹੜੀ ਸੋਚਣ ਦੀ ਕਪੈਸਿਟੀ ਆ ਨਾ, ਹੈਰਾਨੀ ਦੀ ਗੱਲ ਆ, ਬੜੀ ਇਨਫਾਈਨਾਈਟ ਕਪੈਸਿਟੀ ਆ, ਪਰ ਅਸੀਂ ਯੂਜ਼ ਤਾਂ ਕਰਦੇ ਨਹੀਂ। ਉਹ ਸਾਡੇ ਸਾਹਮਣੇ ਆਲੇ ਦੁਆਲੇ ਜਿਹੜਾ ਕੁਛ ਹੈਗਾ ਉਹਨੇ ਨਾ ਉਹਨੂੰ ਸੀਮਿਤ ਕਰਤਾ, ਸੀਮਿਤ ਇਸ ਤਰ੍ਹਾਂ ਕਰਤਾ। ਦੇਖੋ ਕਿੱਥੇ ਤਾਂ ਹਿਊਮਨ ਇੰਟਰੈਕਸ਼ਨ ਹੁੰਦੀ ਸੀ, ਇੱਕ ਦੂਜੇ ਦੇ ਵਿਚਾਰ, ਇੱਕ ਦੂਜੇ ਦਾ ਦਿਮਾਗ ਪੜ੍ਹਨ ਦੀ ਕੋਸ਼ਿਸ਼ ਕਰਦੇ ਸੀ। ਹੁਣ ਕੀ ਹੈ, ਹੁਣ ਇੱਕ ਬੰਦਾ ਜਿਹੜਾ ਆਪਣੇ ਦਿਮਾਗ ਨਾਲ ਉਹ ਇੱਕ ਮਸ਼ੀਨ ਨਾਲ, ਕੰਪਿਊਟਰ ਨਾਲ, ਫੋਨ ਨਾਲ ਇੰਟਰੈਕਟ ਕਰ ਰਿਹਾ, ਤੇ ਫੋਨ ਨੂੰ ਪਤਾ, ਫੋਨ ਵਿੱਚ ਜਿਹੜੀ ਟੈਕਨੋਲੋਜੀ ਹੈ, ਕੰਪਿਊਟਰ ਜਿਹੜੀ ਟੈਕਨੋਲੋਜੀ, ਉਹਨੂੰ ਪਤਾ ਵੀ ਇਹਦੇ ਮਨ ਚ ਕੀ ਹੈ, ਉਹਨੇ ਜਿਹੜੀ ਉਹਦੇ ਮਨ ਦੇ ਵਿੱਚ ਚੀਜ਼ ਹੈ ਨਾ, ਉਹਨੇ ਉਹਨੂੰ ਪਛਾਣ ਕੇ ਉਹਨੂੰ ਹੀ ਬਾਲ ਬਾਲ ਹਲਾਰਾ ਦੇ ਜਾਣਾ। ਉਹਨੂੰ ਮਸ਼ੀਨ ਨੇ ਸਾਨੂੰ ਮਾਨਸਿਕ ਤੌਰ ਤੇ ਗੁਲਾਮ ਬਣਾ ਲਿਆ, ਸਾਡੇ ਜਿਹੜੇ ਵਿਚਾਰ ਨੇ ਆਲਰੇਡੀ, ਸਾਡੇ ਦਿਮਾਗ ਜਿਹੜੇ ਵਿਚਾਰ ਪਏ ਨੇ, ਉਹਨਾਂ ਨੂੰ ਸਟਰੈਂਥਨ ਕਰਤਾ ਮਸ਼ੀਨ ਨੇ, ਉਹਨਾਂ ਨੂੰ ਚੈਲੰਜ ਨਹੀਂ ਕੀਤਾ ਗਾ। ਮਨੁੱਖੀ ਦਿਮਾਗ ਤਾਂ ਉਹ ਅੱਗੇ ਵੱਧਦਾ ਜੇ ਮਨੁੱਖੀ ਦਿਮਾਗ ਚੈਲੰਜ ਹੋਵੇ। ਬੰਦਾ ਉਹੀ ਜ਼ਿੰਦਗੀ ਚ ਅੱਗੇ ਵੱਧਦਾ ਜਿਹੜਾ ਆਪਣੇ ਵਿਚਾਰਾਂ ਦੇ ਉੱਤੇ ਸ਼ੱਕ ਕਰੇ, ਬਾਰ ਬਾਰ ਸ਼ੱਕ ਕਰੇ ਵੀ ਜਿਹੜੀ ਗੱਲ ਮੈਂ ਕਹਿ ਰਿਹਾ, ਜਿਹੜਾ ਕੰਮ ਮੈਂ ਕਰ ਰਿਹਾ, ਜਿਹੋ ਜਿਹੀ ਜ਼ਿੰਦਗੀ ਮੈਂ ਜਿਉਂ ਰਿਹਾ, ਕੀ ਇਹ ਠੀਕ ਹੈ ਕਿ ਮੈਂ ਇਸ ਤੋਂ ਬਿਹਤਰ ਜ਼ਿੰਦਗੀ ਜਿਉਂ ਸਕਦਾ? ਕੀ ਜਿਹੜੇ ਮੇਰੇ ਮਨ ਦੇ ਵਿੱਚ ਵਿਚਾਰ ਨੇ ਕੀ ਇਹ ਠੀਕ ਨੇ, ਵਿਗਿਆਨ ਦੀ ਕਸਵੱਟੀ ਤੇ ਪੂਰੇ ਉਤਰਦੇ ਨੇ, ਕੀ ਇਹ ਸਾਡੇ ਸਮਾਜ ਨੂੰ ਕੁਛ ਦਿੰਦੇ ਨੇ, ਕੀ ਇਹ ਠੀਕ ਨੇ? ਉਹ ਚੈਲੰਜ ਕਰਕੇ ਦੇਖੇ ਆਪਣੇ ਆਪ ਨੂੰ, ਜਦੋਂ ਚੈਲੰਜ ਕਰਦਾ ਫਿਰ ਤਾਂ ਅੱਗੇ ਵੱਧਦਾ, ਜਾਂ ਜਦੋਂ ਉਹਦੀ ਮੈਨ ਟੂ ਮੈਨ ਇੰਟਰੈਕਸ਼ਨ ਹੁੰਦੀ ਆ, ਸਾਹਮਣੇ ਵਾਲੇ ਬੰਦੇ ਦੇ ਦਿਮਾਗ ਚ ਹੋਰ ਵਿਚਾਰ ਨੇ, ਉਹਦੇ ਦਿਮਾਗ ਚ ਹੋਰ ਵਿਚਾਰ ਨੇ, ਉਹਦੇ ਦਿਮਾਗ ਦੇ ਵਿਚਾਰ ਸਾਹਮਣੇ ਵਾਲੇ ਬੰਦੇ ਦਾ ਦਿਮਾਗ ਪਰਖ ਕੇ ਵੇਖਦਾ ਹੋਰ ਡਿਮੈਂਸ਼ਨ ਤੋਂ, ਫਿਰ ਉਹਨੂੰ ਰਿਅਲਾਈਜ਼ ਕਰਾਉਂਦਾ ਬਿਲਕੁਲ ਬੱਚਿਆਂ ਨੂੰ। ਜਿਵੇਂ ਬੱਚਾ ਇੱਕ ਢੰਗ ਦੇ ਨਾਲ ਕੋਈ ਕੰਮ ਕਰ ਰਿਹਾ, ਕੋਈ ਚੀਜ਼ ਫੜ ਰਿਹਾ ਹੱਥ ਦੇ ਵਿੱਚ, ਉਹਦਾ ਚੀਜ਼ ਫੜਨ ਦਾ ਤਰੀਕਾ ਠੀਕ ਨਹੀਂ, ਉਹਦਾ ਮਾਂ ਪਿਓ ਕਹਿੰਦਾ ਵੀ ਨਹੀਂ ਨਹੀਂ ਆਏ ਨਹੀਂ ਆਏ ਫੜ, ਉਹਨੂੰ ਖੁਸ਼ੀ ਹੁੰਦੀ ਆ ਵੀ ਹਾਂ ਮੈਨੂੰ ਦੱਸਿਆ ਉਹਨੂੰ, ਉਹ ਫਿਰ ਉਹ ਕੰਮ ਨੂੰ ਅਲੱਗ ਅਲੱਗ ਤਰੀਕਿਆਂ ਦੇ ਨਾਲ ਕਰਕੇ ਦੇਖਦਾ, ਉਹ ਚੀਜ਼ ਨੂੰ ਅਲੱਗ ਅਲੱਗ ਢੰਗ ਨਾਲ ਫੜ ਕੇ ਦੇਖਦਾ, ਫਿਰ ਉਹਦੇ ਚ ਉਹ ਗ੍ਰੈਸਪ ਕਰਨ ਦਾ ਜਿਹੜਾ ਕਾਨਸੈਪਟ ਆ ਉਹਦੇ ਦਿਮਾਗ ਦੇ ਵਿੱਚ ਆਉਂਦਾ, ਹੈਨਾ, ਫਿਰ ਹੀ ਉਹਦਾ ਦਿਮਾਗ ਵੱਧਦਾ ਨਾ। ਹੁਣ ਬੰਦਾ ਮੋਸਟ ਆਫ ਦਾ ਪੀਪਲ ਉਹ ਬੰਦਿਆਂ ਨਾਲ ਇੰਟਰੈਕਟ ਨਹੀਂ ਕਰਦੇ ਗੇ, ਉਹ ਮਸ਼ੀਨਾਂ ਨਾਲ ਇੰਟਰੈਕਟ ਕਰਦੇ ਨੇ, ਇਸ ਕਰਕੇ ਮਾਨਸਿਕ ਤੌਰ ਤੇ ਗੁਲਾਮੀ ਵਾਲੀ ਜਿਹੜੀ ਸਥਿਤੀ ਆ ਉਹ ਆਈ ਹੋਈ। ਇਸ ਕਰਕੇ ਚੋਣਾਂ ਵੇਲੇ ਜਾਂ ਚੋਣਾਂ ਤੋਂ ਅੱਗੇ ਜਾਂ ਪਿੱਛੇ ਜਿਹੜਾ ਪ੍ਰਚਾਰ ਹੁੰਦਾ, ਉਹ ਪ੍ਰਚਾਰ ਇਸ ਤਰ੍ਹਾਂ ਦਾ ਹੁੰਦਾ ਵੀ ਸਾਨੂੰ ਸਾਡੀ ਬ੍ਰੇਨ ਵਾਸ਼ਿੰਗ ਕੀਤੀ ਹੁੰਦੀ ਆ। ਮੈਂ ਬਹੁਤ ਸਾਰੇ ਇੱਥੇ ਇਮੀਗ੍ਰੈਂਟ ਦੇਖਦਾ ਜਿਹੜੇ ਇਮੀਗ੍ਰੈਂਟ ਨੂੰ ਗਾਲਾਂ ਕੱਢੀ ਜਾਂਦੇ ਆ, ਉਹ ਕਹਣਗੇ ਹਾਂਜੀ ਹਾਂ ਇਮੀਗ੍ਰੈਂਟਾਂ ਨੇ ਆ ਕੇ ਨੌਕਰੀਆਂ ਖੋਲ ਲਈਆਂ। ਉਹ ਭਲੇ ਉਹ ਮਾਨਸੋ ਤੁਸੀਂ ਵੀ ਇਮੀਗ੍ਰੈਂਟੀ ਆ, ਫਰਕ ਹੀ ਆ ਤੁਸੀਂ 10 ਸਾਲ ਪਹਿਲਾਂ ਆ ਗਏ। ਮਤਲਬ ਪ੍ਰਚਾਰ ਦਾ ਇੰਨਾ ਅਸਰ ਹੋ ਰਿਹਾ, ਉਹ ਇੰਸਟਾਗ੍ਰਾਮ ਤੇ ਵੀਡੀਓਜ਼ ਵੀ ਇਹੋ ਜਿਹੀਆਂ ਦੇਖੀ ਜਾਣਗੇ, ਫੇਸਬੁੱਕ ਤੇ ਵੀ ਇਹੋ ਜਿਹੇ ਆਰਟੀਕਲ ਬਾਰ ਬਾਰ, ਐਲਗੋਰਿਥਮ ਇਹੋ ਜਿਹਾ ਬਣਿਆ ਵੀ ਜੇ ਜੀ ਚੀਜ਼ ਪੜ੍ਹਦੇ ਹੋ ਉਹੋ ਜੀ, ਤੁਸੀਂ ਇੱਥੇ ਮੰਤਰ ਪੜ੍ਹਨ ਲੱਗ ਜਾਓ ਸੰਸਕ੍ਰਿਤ ਦੇ, ਹੈਨਾ, ਤੇ ਕਲਿੱਕ ਕਰ ਦੋ ਕੁ ਗਰੁੱਪ ਤੇ ਤੁਹਾਨੂੰ ਬਸ ਉਹ ਕੰਪਿਊਟਰ ਤੇ ਫੇਸਬੁੱਕ ਤੇ ਇੱਧਰ ਉੱਧਰ ਸੰਸਕ੍ਰਿਤ ਦੇ ਮੰਤਰ ਹੀ ਦਿਸੀ ਜਾਣਗੇ। ਤੁਸੀਂ 4 ਕੁ ਫੋਟੋਆਂ ਜਿਹੋ ਜਿਹੀਆਂ ਤੁਸੀਂ ਪਸੰਦ ਕਰਦੇ ਹੋ ਉਹਨਾਂ ਨੂੰ ਕਲਿੱਕ ਕਰ ਦਿਓ, ਅੱਗੇ ਫਿਰ ਤੁਹਾਡੇ ਘੁਮਾ ਫਿਰਾ ਕੇ ਉਹੀ ਫੋਟੋ ਵਾਰ ਵਾਰ ਆਈ ਜਾਣਗੇ। ਐਲਗੋਰਿਥਮ ਆ, ਮਾਨਸਿਕ ਗੁਲਾਮੀ ਦਾ ਇੱਕ ਨਵਾਂ ਦੌਰ ਆ ਜਿਹੜਾ ਸ਼ੁਰੂ ਹੋਇਆ ਹੋਇਆ, ਉਹਦੇ ਵਿੱਚ ਅਸੀਂ ਗੁਜ਼ਰ ਰਹੇ ਹਾਂ। ਉਹਦੇ ਵਿੱਚ ਜਿਹੜਾ ਕੁਛ ਅਸੀਂ ਖੱਟਿਆ ਹੁਣ ਤੱਕ ਮਾਨਵਤਾ ਨੇ, ਉਹ ਸਾਰੇ ਦਾ ਸਾਰਾ ਮਤਲਬ ਉਹ ਕਹਿ ਲਓ ਜੀ ਉਹ ਦਾਅ ਤੇ ਲੱਗਿਆ ਹੋਇਆ। ਕਦੇ ਤੁਸੀਂ ਸੁਣਿਆ ਸੀ ਵੀ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਜਿਹੜੀ ਕਹਿੰਦੀ ਹੋਵੇ ਵੀ ਅਸੀਂ ਤਾਂ ਜੀ ਦੁਨੀਆਂ ਦੇ ਵਿੱਚ ਅਮਨ ਲਿਆਉਣਾ, ਤੇ ਪਿਛਲੇ 50 ਸਾਲਾਂ ਦੇ ਵਿੱਚ ਉਹ ਦੁਨੀਆਂ ਨੂੰ ਬਰੂਦ ਦੇਈ ਜਾਂਦੀ ਹੋਵੇ ਵੀ ਚੱਕ ਦਿਓ ਫੱਟੇ ਚੱਕ ਦਿਓ? ਕਦੇ ਤੁਸੀਂ ਸੁਣਿਆ ਇਤਿਹਾਸ ਦੇ ਵਿੱਚ ਬਈ ਕੋਈ ਦਾਅਵਾ ਕਰ ਰਿਹਾ ਹੋਵੇ ਵੀ ਅਸੀਂ ਸਾਡੇ ਕੋਲ ਇੰਨੇ ਰਿਸੋਰਸਿਸ ਆ ਅਸੀਂ ਮਰ ਨਹੀਂ ਦੇਣਾ ਕਿਸੇ ਨੂੰ, ਤੇ ਦੂਜੇ ਪਾਸੇ ਇੱਕ ਛੋਟਾ ਜਿਹਾ ਦੇਸ਼ ਉਹਨੂੰ ਸਪੋਰਟ ਕਰ ਰਿਹਾ ਹੋਵੇ, ਇਜ਼ਰਾਈਲ ਵਰਗੇ ਦੇਸ਼ ਨੂੰ ਜਿਹੜਾ ਹਜ਼ਾਰਾਂ ਬੱਚਿਆਂ ਨੂੰ ਭੁੱਖਾ ਮਾਰ ਰਿਹਾ ਹੋਵੇ? ਯੂਰਪ ਦੇ ਵਿੱਚੋਂ ਇੱਕ ਤੁਸੀਂ ਆ ਦੇਖਿਆ ਨਾ ਉਹ ਇਨਵਾਇਰਮੈਂਟਲਿਸਟ ਆ ਜਿਹੜੀ ਕੀ ਨਾਂ ਕੁੜੀ ਦਾ, ਗ੍ਰੈਟਨਾ, ਉਹ ਗਈ ਹੈ, ਉਹ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਇਜ਼ਰਾਈਲ ਨੇ। ਸਭ ਜਿਹੜਾ ਨੇਤਨਯਾਹੂ ਆ ਅਮਰੀਕਾ ਉਹਨੂੰ ਪੰਪ ਦੇਈ ਜਾਂਦਾ, ਉਹ ਜਵਾਕਾਂ ਨੂੰ ਭੁੱਖੇ ਮਾਰੀ ਜਾਂਦਾ ਫਲਸਤੀਨ ਨਾਲ, ਬੱਚਿਆਂ ਨਾਲ ਤੇਰਾ ਕੀ ਰੌਲਾ? ਆ ਮੁਸਲਮਾਨ ਦੇਸ਼ ਦੇਖ ਲਓ ਤੁਸੀਂ, ਜਿੰਨੇ ਇਸਲਾਮਿਕ ਕੰਟਰੀ ਦਾ ਸਭ ਚੁੱਪ ਕਰਕੇ ਬੈਠੇ ਨੇ, ਚਮਚੇ ਬਣੇ ਹੋਏ ਨੇ ਬਹੁਤੇ ਅਮਰੀਕਾ ਦੇ। ਊ ਕਹਿਣਗੇ ਜੀ ਅਸੀਂ ਫਲਸਤੀਨ ਪਿੱਛੇ ਹਾਂ, ਫਲਸਤੀਨ ਪਿੱਛੇ ਹਾਂ। ਮਤਲਬ ਐਡੀ ਵੱਡੀ ਮੌਕਾ ਪ੍ਰਸਤੀ ਦੁਨੀਆਂ ਦੇ ਵਿੱਚ ਕਦੇ ਨਹੀਂ ਸੀ ਦੇਖੀ ਹੁਣ ਤੱਕ। ਮਤਲਬ ਧਰਤੀ ਦੇ ਇੱਕ ਹਿੱਸੇ ਦੇ ਉੱਤੇ ਪੈਦਾ ਹੋਏ ਬੱਚੇ ਤੇ ਇਨਸਾਨ ਮਰ ਰਹੇ ਆ, ਬਾਕੀ ਦੇਸ਼ਾਂ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ, ਸਰਕਾਰਾਂ ਆਰਾਮ ਨਾਲ ਬੈਠੀਆਂ ਨੇ, ਤੇ ਦੁਨੀਆਂ ਦੀ ਮਹਾਂਸ਼ਕਤੀ ਠੇਕੇਦਾਰ ਥਾਣੇਦਾਰ ਉਹ ਕਹਿੰਦੇ ਕੋਈ ਨੀ ਕੋਈ ਨੀ, ਉਹ ਗਾਜ਼ਾ ਨੂੰ ਦੱਬ ਲਾ, ਇੱਥੇ ਰੀਅਲ ਸਟੇਟ ਹੈਗੀ, ਆਪਾਂ ਹੋਰ ਵੀ ਦੇਸ਼ਾਂ ਨੂੰ ਮਾੜਾ ਮੋਟਾ ਦੱਬ ਲਾਂਗੇ। ਉਹ ਬੜੇ ਆਰਾਮ ਨਾਲ ਬੇਸ਼ਰਮ ਹਾਸਾ ਹੱਸ ਰਹੇ ਆ, ਆਪਦੇ ਦੇਸ਼ ਦੇ ਵਿੱਚ ਰੌਲਾ ਪਿਆ ਹੋਇਆ ਉਹਨਾਂ ਦੇ। ਇਹ ਹੈ ਜੀ ਦੁਨੀਆਂ ਦੀ ਹਾਲਤ। ਚਲੋ ਆਪਾਂ ਐਂ ਕਰਦੇ ਹਾਂ, ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮਿਲਦੇ ਹਾਂ ਫਿਰ ਆਪਾਂ।
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways, and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs, and much more.
Download the Pizza Depot app and order a large pizza with two toppings for only $9.25 on April 13th, 2025.
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਪਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ ਓਹੋ ਸੱਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਮ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਅਮਨਦੀਪ ਕਪਲਾ ਜੀ ਆਸਰਾ ਲੋਇਰਸ ਵਾਲੇ ਇਹ ਜੀ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਸਿਰਫ ਰੀਅਲ ਅਸਟੇਟ ਦਾ ਕੰਮ ਕਰਦੇ ਨੇ ਇਸ ਕਰਕੇ ਆਪਣੇ ਕੰਮ ਦੇ ਵਿੱਚ ਪੂਰੇ ਮਾਹਰ ਨੇ ਤੁਸੀਂ ਕੋਈ ਪ੍ਰੋਪਰਟੀ ਖਰੀਦੀ ਵੇਚੀ ਆ ਕੋਈ ਕੌਂਡੋ ਆ ਕੋਈ ਕਮਰਸ਼ੀਅਲ ਪ੍ਰੋਪਰਟੀ ਆ ਕੋਈ ਬਿਜ਼ਨਸ ਲਿਆ ਕੋਈ ਇੰਡਸਟਰੀਅਲ ਪ੍ਰੋਪਰਟੀ ਆ ਘਰ ਵੇਚਿਆ ਖਰੀਦਿਆ ਤੁਸੀਂ ਇੱਕ ਵਾਰੀ ਇਹਨਾਂ ਨਾਲ ਜ਼ਰੂਰ ਸੰਪਰਕ ਕਰਿਓ ਕਲੋਜ਼ਿੰਗ ਵਾਸਤੇ ਤੁਸੀਂ ਇਹਨਾਂ ਨੂੰ ਹਾਇਰ ਕਰਿਓ ਕਲੋਜ਼ਿੰਗ ਵੇਲੇ ਕੋਈ ਪ੍ਰੋਬਲਮ ਨਹੀਂ ਆਉਂਦੀ ਕਲੋਜ਼ਿੰਗ ਵਾਲੇ ਦਿਨ ਆਉਣ ਵਾਲੀਆਂ ਪ੍ਰੋਬਲਮਸ ਪਹਿਲਾਂ ਹੀ ਇਹ ਟੈਕਲ ਕਰ ਲੈਂਦੇ ਨੇ ਪਹਿਲਾਂ ਹੀ ਹੱਲ ਕਰ ਲੈਂਦੇ ਨੇ ਕਈ ਵਾਰੀ ਜਿੱਦਾਂ ਪ੍ਰੋਬਲਮ ਕਲੋਜ਼ਿੰਗ ਵਾਲੇ ਦਿਨ ਆ ਜੇ ਨਾ ਤੇ ਬਸ ਉਹ ਪ੍ਰੋਬਲਮ ਦੀ ਨਾ ਬਸ ਪ੍ਰੋਬਲਮ ਮਲਟੀਪਲਾਈ ਹੋ ਕੇ ਕਈ ਪ੍ਰੋਬਲਮ ਨੂੰ ਹੋਰ ਜਨਮ ਦੇ ਦਿੰਦੀ ਹੈ ਤੇ ਕਲੋਜ਼ਿੰਗ ਹੀ ਨਹੀਂ ਹੁੰਦੀ ਤੁਹਾਡੀ ਕਈ ਵਾਰੀ ਇਸ ਕਰਕੇ ਮਾਹਰ ਲੋਇਰ ਕੋਲ ਜਾਇਆ ਕਰਿਓ 905-456-2020 ਨੰਬਰ ਹੈ ਜੀ 905-456-2020 ਇਹਨਾਂ ਦਾ ਨੰਬਰ ਹੈਗਾ ਸਾਡੇ ਸਪਾਂਸਰ ਨੇ ਜੀ ਦਲਵਿੰਦਰ ਸਿੰਘ ਕੋਨੈਕਸ ਇੰਸ਼ੋਰੈਂਸ ਵਾਲੇ ਨੰਬਰ ਇਹਨਾਂ ਦਾ 905-749-6447 905-749-6447 ਇਹ ਇੰਸ਼ੋਰੈਂਸ ਬ੍ਰੋਕਰ ਨੇ ਜੀ ਆਟੋ ਇੰਸ਼ੋਰੈਂਸ ਹੋਮ ਇੰਸ਼ੋਰੈਂਸ ਕਮਰਸ਼ੀਅਲ ਇੰਸ਼ੋਰੈਂਸ ਮਲਟੀ ਵਹੀਕਲ ਡਿਸਕਾਊਂਟ ਦਿੰਦੇ ਨੇ ਤੁਹਾਨੂੰ ਜਾਂ ਇਕੱਠੀਆਂ ਕਰ ਦਿੰਦੇ ਨੇ ਕਲੱਬ ਕਰ ਦਿੰਦੇ ਨੇ ਆਟੋ ਤੇ ਹੋਮ ਇੰਸ਼ੋਰੈਂਸ ਫਿਰ ਵੀ ਤੁਹਾਨੂੰ ਡਿਸਕਾਊਂਟ ਮਿਲ ਜਾਂਦਾ 905-749-6447 ਇਹਨਾਂ ਦਾ ਨੰਬਰ ਆ ਇਹਨਾਂ ਤੋਂ ਤੁਸੀਂ ਨੋ ਓਬਲੀਗੇਸ਼ਨ ਕੋਟ ਲੈ ਲਓ ਕੋਈ ਗੱਡੀ ਲਈ ਆ ਤੁਸੀਂ ਕਾਰ ਲਈ ਆ ਘਰ ਲਿਆ ਪਹਿਲਾਂ ਇਹਨਾਂ ਨੂੰ ਕਹੋ ਵੀ ਕੋਟੇਸ਼ਨ ਦਿਓ ਸਾਨੂੰ ਤੇ ਤੁਸੀਂ ਵੇਖੋਗੇ ਬਾਕੀ ਕੰਪਨੀਆਂ ਦਾ ਵੀ ਕੋਟੇਸ਼ਨ ਲੈ ਲਿਓ ਇਹਨਾਂ ਦਾ ਰੇਟ ਸਭ ਤੋਂ ਘੱਟ ਹੋਊਗਾ ਕਵਰੇਜ ਓਨੀ ਹੋਊਗੀ ਤੇ ਨੰਬਰ 905-749-6447 ਇਹਨਾਂ ਦਾ ਹੈਗਾ ਜੀ ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਇੰਡੀਆ ਤੋਂ ਕਿਸੇ ਹੋਰ ਦੇਸ਼ ਤੋਂ ਇੱਥੇ ਮੂਵ ਕਰਨਾ ਚਾਹੁੰਦਾ ਲੀਗਲ ਤਰੀਕੇ ਦੇ ਨਾਲ ਤੇ ਰੈਫਰੈਂਸ ਦੇ ਦਿਓ ਜੀ ਤੁਸੀਂ ਫਿਰ ਮਨਮਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ 647-646-3000 ਇਨ੍ਹਾਂ ਦਾ ਨੰਬਰ ਆ ਕੋਈ ਵਰਕ ਪਰਮਿਟ ਦੀ ਪ੍ਰੋਬਲਮ ਆ ਗਈ ਹੈ ਤੇ ਕੋਈ ਸਪੋਜ਼ ਤੁਸੀਂ ਸਪਾਊਜ਼ਲ ਵੀਜ਼ਾ ਦੇ ਤਹਿਤ ਫੈਮਿਲੀ ਕਲਾਸ ਵੀਜ਼ਾ ਬਿਜ਼ਨਸ ਕਲਾਸ ਵੀਜ਼ਾ ਦੇ ਤਹਿਤ ਤੁਹਾਡੇ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਆਉਣਾ ਚਾਹੁੰਦੇ ਨੇ ਤੇ ਇਹਨਾਂ ਦਾ ਨੰਬਰ ਨੋਟ ਕਰ ਲਓ 647-646-3000 ਗਰਮੀ ਦਾ ਮੌਕਾ ਚੱਲ ਰਿਹਾ ਤੇ ਕਈ ਵਾਰੀ ਏਸੀ ਹੋ ਜਾਂਦਾ ਆਪਣਾ ਖਰਾਬ ਤੇ ਫਿਰ ਤੁਸੀਂ ਕਾਲ ਕਰਿਓ ਜੀ ਹਰਪ੍ਰੀਤ ਮੰਡ ਜੀ ਨੂੰ ਐਚ ਵੀ ਏਸੀ ਟੈਕਨੀਸ਼ੀਅਨ ਨੇ ਜੀ ਇਹ ਏਸੀ ਦੀ ਪ੍ਰੋਬਲਮ ਆ ਜੇ ਹੌਟ ਵਾਟਰ ਟੈਂਕ ਦੀ ਪ੍ਰੋਬਲਮ ਆ ਜੇ ਫਰਨੈਸ ਦੀ ਪ੍ਰੋਬਲਮ ਆ ਜੇ ਇਹਨਾਂ ਦਾ ਨੰਬਰ ਨੋਟ ਕਰਕੇ ਰੱਖ ਲਓ 647-218-1000 647-218-1000 647-218-1000 ਇਹਨਾਂ ਦਾ ਨੰਬਰ ਹੈਗਾ ਤਾਲਮੇਲ ਕਰ ਲਿਓ ਦੋਸਤੋ ਦੁਨੀਆ ਦੇ ਵਿਚ ਅਲੱਗ ਅਲੱਗ ਦੇਸ਼ਾਂ ਦੇ ਵਿਚ ਸੰਕਟ ਬੜੇ ਨੇ ਜੀ ਹਰੇਕ ਦੇਸ਼ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਸੰਕਟ ਦੇ ਨਾਲ ਜੂਝ ਰਿਹਾ ਇਹ ਸਮਝਿਆ ਜਾਂਦਾ ਸੀ ਪਹਿਲਾਂ ਬਈ ਇਹ ਜਿਹੜੇ ਵੈਸਟਰਨ ਕੰਟਰੀਜ਼ ਨੇ ਇਨ੍ਹਾਂ ਦੇ ਵਿਚ ਨਾ ਕੋਈ ਸੰਕਟ ਹੈ ਨਹੀਂ ਗਾ ਪ੍ਰੋਬਲਮ ਨਹੀਂ ਹੈਗੀ ਇਨ੍ਹਾਂ ਦੇ ਵਿਚ ਕੋਈ ਇੱਥੇ ਜ਼ਿੰਦਗੀ ਸ਼ਾਂਤ ਆ ਇਸ ਕਰਕੇ ਲੋਕਾਂ ਨੂੰ ਬਾਕੀ ਇੱਥੇ ਇਹ ਵੀ ਸਮਝਿਆ ਜਾਂਦਾ ਸੀ ਵੀ ਇੱਥੇ ਫਾਈਨੈਂਸ਼ੀਅਲ ਪ੍ਰੋਬਲਮ ਜਿਹੜੀਆਂ ਆਰਥਿਕ ਸਮੱਸਿਆਵਾਂ ਨੇ ਉਹ ਹੈ ਹੀ ਨਹੀਂ ਇਸ ਕਰਕੇ ਜਿਨ੍ਹਾਂ ਨੂੰ ਸੋ ਕਾਲਡ ਗਰੀਬ ਮੁਲਕ ਕਿਹਾ ਜਾਂਦਾ ਲੋਕ ਇੱਧਰ ਨੂੰ ਭੱਜਦੇ ਹੁੰਦੇ ਸੀ ਸੋਹਣੀ ਜ਼ਿੰਦਗੀ ਦੀ ਭਾਲ ਦੇ ਵਿਚ ਹਮੇਸ਼ਾ ਹੀ ਭੱਜਦੇ ਰਹੇ ਆ ਜੀ ਸਾਨੂੰ ਪਤਾ ਲੱਗ ਜੇ ਵੀ ਉਹ ਗੁਆਂਢ ਦੇ ਵਿਚ ਨਾ ਥਾਵਾਂ ਬਹੁਤ ਸੋਹਣੀਆਂ ਤੁਹਾਡੀ ਜ਼ਿੰਦਗੀ ਸੋਹਣੀ ਹੋਊ ਥੋੜਾ ਜਿਹਾ ਕੰਮ ਕਰਕੇ ਸੋਹਣੇ ਪੈਸੇ ਮਿਲਣਗੇ ਤੇ ਕੌਣ ਨਹੀਂ ਜਾਣਾ ਚਾਹੂਗਾ ਤੇ ਜਾਵੇ ਵੀ ਕਿਉਂ ਨਾ ਜੀ ਕਿਹਦਾ ਜੀ ਨਹੀਂ ਕਰਦਾ ਸੋਹਣੀ ਥਾਂ ਤੇ ਜਾਣ ਨੂੰ ਇਹ ਤਾਂ ਜਾ ਕੇ ਪਤਾ ਲੱਗੂ ਨਾ ਭੁਲੇਖਾ ਹੀ ਸੀ ਕਿ ਸੱਚੀ ਮੁੱਚੀ ਸੋਹਣੀ ਥਾਂ ਸੀ ਅੱਛਾ ਇਹ ਮੁੱਢ ਕਦੀਮਾ ਤੋਂ ਜਦੋਂ ਤੋਂ ਇਨਸਾਨ ਕੀ ਜਾਨਵਰ ਵੀ ਇੱਧਰ ਉੱਧਰ ਜਾਂਦੇ ਨੇ ਦੇਖੋ ਕੋਈ ਟੈਂਪਰੇਰਲੀ ਜਾਂਦਾ ਆ ਪੰਛੀ ਜਿਹੜੇ ਅਲੱਗ ਅਲੱਗ ਸੀਜ਼ਨਸ ਦੇ ਵਿਚ ਜਾਂਦੇ ਨੇ ਮਾਈਗ੍ਰੇਟ ਕਰਦੇ ਨੇ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਕੇ ਜਾਂਦੇ ਨੇ ਦੇਖ ਲਓ ਉੱਡ ਉੱਡ ਕੇ ਜਾਂਦੇ ਨੇ ਸੈਂਕੜੇ ਮੀਲਾਂ ਉੱਡਦੇ ਨੇ ਜੀ ਪੰਛੀ ਤੇ ਬੰਦਾ ਤਾਂ ਫਿਰ ਬੰਦਾ ਜੀ ਜਿੱਥੇ ਰੋਟੀ ਪਾਣੀ ਰੁਜ਼ਗਾਰ ਉੱਧਰ ਨੂੰ ਬੰਦਾ ਜਾਂਦਾ ਸਾਡੇ ਵੱਡੇ ਵਡੇਰੇ ਸੀ ਜਿਹੜੇ ਜਿਹੜੇ ਆਪਾਂ ਇੰਡੀਆ ਤੋਂ ਆਏ ਹਾਂ ਜੀ ਜਿਹੜੇ ਆਪਾਂ ਨੌਰਥ ਇੰਡੀਆ ਦੇ ਨੌਰਥ ਵੈਸਟ ਦੇ ਵਿਚ ਵੱਸਦੇ ਹਾਂ ਸਾਡੇ ਵੱਡੇ ਵਡੇਰੇ ਕਿਸੇ ਵੇਲੇ ਯੂਰਪ ਤੇ ਏਸ਼ੀਆ ਦੀ ਬਾਉਂਡਰੀ ਤੋਂ ਉੱਠ ਕੇ ਉੱਧਰ ਨੂੰ ਗਏ ਹੈਨਾ ਰੋਟੀ ਰੋਜ਼ੀ ਦੀ ਭਾਲ ਚ ਗਏ ਕਬੀਲੇ ਹੁੰਦੇ ਸੀ ਤੁਰਦੇ ਫਿਰਦੇ ਰਹਿੰਦੇ ਹੁੰਦੇ ਸੀ ਕਬੀਲੇ ਪਹਿਲੇ ਮਨੁੱਖ ਸੀ ਜਿਹੜੇ ਅਫਰੀਕਾ ਤੋਂ ਇੱਧਰ ਈਜਿਪਟ ਤੋਂ ਹੁੰਦੇ ਹੋਏ ਹੈਨਾ ਯੂਰਪ ਦੇ ਵਿਚ ਗਏ ਇਸ ਕਰਕੇ ਤਾਂ ਮਾਈਗ੍ਰੇਸ਼ਨ ਚੱਲਦੀ ਰਹਿਣੀ ਆ ਫਿਰ ਇਹਨਾਂ ਨੇ ਜੀ ਆ ਕੁਛ ਸੌ ਸਾਲਾਂ ਦੀਆਂ ਬੰਦੀਆਂ ਲਾ ਤੀਆਂ ਵੀ ਆ ਬਾਰਡਰ ਬਣਾਤੇ ਬੰਦਿਆਂ ਨੇ ਖਿੱਚੇ ਹੋਏ ਬਾਰਡਰ ਨੇ ਜੀ ਇਹ ਤੇ ਜਦੋਂ ਯੂਰਪ ਦੇ ਵਿਚ ਨਾ 400 ਸਾਲ ਪਹਿਲਾਂ ਇੰਡਸਟਰੀਅਲ ਰੈਵੋਲਿਊਸ਼ਨ ਆਇਆ ਤੇ ਯੂਰਪੀਅਨ ਲੋਕ ਫਿਰ ਅੱਗੇ ਵਪਾਰੀ ਲੋਕ ਸਮਾਨ ਵੇਚਣ ਲਈ ਹੋਰ ਖਰੀਦਣ ਲਈ ਅੱਗੋਂ ਜਾਂ ਇੰਡਸਟਰੀਅਲ ਰੈਵੋਲਿਊਸ਼ਨ ਦੇ ਨਾਲ ਜਿਹੜਾ ਪ੍ਰੋਡਕਟ ਬਣਿਆ ਸੀ ਚੀਜ਼ਾਂ ਵੇਚਣ ਲਈ ਨਵੀਂ ਮਾਰਕੀਟ ਲੱਭਣ ਲਈ ਦੂਸਰੇ ਦੇਸ਼ਾਂ ਜਾਣ ਲੱਗੇ ਆਪਾਂ ਪੜ੍ਹਦੇ ਹਾਂ ਛੋਟਿਆਂ ਹੁੰਦਿਆਂ ਵੀ ਵਾਸਕੋ ਡੀ ਗਾਮਾ ਉਹ ਤੁਰਿਆ ਯੂਰਪ ਦੇ ਵਿੱਚ ਉਹ ਰਸਤਾ ਲੱਭਣ ਦੇ ਲਈ ਕੋਲੰਬਸ ਤੁਰਿਆ ਸੀਗਾ ਤੇ ਕੋਲੰਬਸ ਜਾਣਾ ਇੰਡੀਆ ਸੀ ਪਹੁੰਚ ਗਿਆ ਇੱਥੇ ਇਸ ਕਰਕੇ ਕਹਿੰਦੇ ਇਹਨਾਂ ਨੂੰ ਵੀ ਉਹ ਇਹਨਾਂ ਨੂੰ ਰੈੱਡ ਇੰਡੀਅਨ ਕਿਹਾ ਜਾਂਦਾ ਪਹਿਲੇ ਜਿਹੜੇ ਐਬੋਰੀਜਨਲ ਸੀ ਨਾ ਇੱਥੋਂ ਦੇ ਜਿਹੜੇ ਵੱਸਦੇ ਸੀ ਉਹਨੂੰ ਭੁਲੇਖਾ ਪੈ ਗਿਆ ਕੋਲੰਬਸ ਨੂੰ ਅੱਛਾ ਇਹਨਾਂ ਦੇਸ਼ਾਂ ਦੇ ਵਿੱਚ ਯੂਰਪੀਅਨ ਕੰਟਰੀ ਦੇ ਵਿੱਚ ਜਿਹੜੇ ਫਿਰ ਪੁੱਠੇ ਸਿੱਧੇ ਕੰਮ ਕਰਦੇ ਹੁੰਦੇ ਸੀ ਕਈ ਕ੍ਰਿਮੀਨਲ ਕਈ ਵਾਰੀ ਸਰਕਾਰਾਂ ਕਹਿ ਦਿੰਦੀ ਸੀ ਇਹਨਾਂ ਨੂੰ ਫਿਰ ਉਧਰ ਭੇਜ ਦਿਓ ਹੈਨਾ ਉਹਨਾਂ ਨੂੰ ਸਮੁੰਦਰੀ ਜਹਾਜ਼ ਤੇ ਛੱਡ ਕੇ ਇਹਨਾਂ ਦੇਸ਼ਾਂ 'ਚ ਭੇਜ ਦਿੱਤਾ ਜਾਂਦਾ ਸੀ ਦੇਖੋ ਜਾਂਦੇ ਆਉਂਦੇ ਤਾਂ ਸਾਰੇ ਦੇਸ਼ਾਂ 'ਚ ਹੀ ਰਹੇ ਆ ਲੋਕ ਹੁਣ ਤੁਸੀਂ ਲੋਕਾਂ ਦੀ ਗੱਲ ਛੱਡੋ ਜੀ ਬ੍ਰਿਟਿਸ਼ ਐਮਪਾਇਰ ਆ ਜਿਹੜਾ ਸਾਰੀ ਦੁਨੀਆ ਦੇ ਦੇਸ਼ਾਂ ਨੂੰ ਲੁੱਟ ਲੁੱਟ ਕੇ ਇਹਨਾਂ ਨੇ ਐਕਸਪਲੋਇਟ ਕਰਕੇ ਉਥੋਂ ਦੀ ਦੌਲਤ ਸਾਰਾ ਕੁਝ ਆਪਦੇ ਦੇਸ਼ 'ਚ ਲੈ ਆਏ ਉਹ ਤਾਂ ਲੁੱਟ ਕੇ ਲੈ ਕੇ ਆਏ ਤੇ ਜਿਹੜਾ ਇਮੀਗ੍ਰੈਂਟ ਉਹ ਕੀ ਕਰਦਾ ਉਹ ਤਾਂ ਨਵੇਂ ਥਾਂ ਤੇ ਜਾ ਕੇ ਆਪਣੀ ਕਿਰਤ ਵੇਚਦਾ ਕਾਨੂੰਨ ਦੀ ਪਾਲਣਾ ਕਰਦਾ ਦੇਖੋ ਉਹ ਆਪਣਾ ਸਾਰਾ ਕੁਝ ਛੱਡ ਦਿੰਦਾ ਆਪਣੀ ਧਰਤੀ ਛੱਡ ਕੇ ਆਉਂਦਾ ਆਪਣਾ ਦੇਸ਼ ਛੱਡ ਕੇ ਆਉਂਦਾ ਆਪਣੇ ਮਾਂ ਪਿਓ ਰਿਸ਼ਤੇਦਾਰ ਭੈਣ ਭਰਾ ਛੱਡ ਕੇ ਆਉਂਦਾ, ਉਹ ਕਿਰਤ ਵੇਚਣ ਨਿਕਲਦਾ, ਆਪਣੀ ਮਿਹਨਤ ਵੇਚਣ ਨਿਕਲਦਾ, ਤੇ ਜਿੱਥੇ ਜਾ ਕੇ ਆਪਣੀ ਮਿਹਨਤ ਵੇਚਦਾ, ਮਿਹਨਤ ਵੇਚਦਾ ਹੀ ਆ, ਬਦਲੇ ਚ ਉਹਨੂੰ ਪੈਸੇ ਮਿਲਦੇ ਆ, ਉਹਨਾਂ ਪੈਸਿਆਂ ਦੇ ਉੱਤੇ ਟੈਕਸ ਪੇ ਕਰਕੇ ਉਹ ਸਮਾਜ ਦੇ ਤਰੱਕੀ ਦੇ ਵਿੱਚ ਹਿੱਸਾ ਪਾਉਂਦਾ। ਇਸ ਕਰਕੇ ਦੋਸਤੋ ਇਹ ਮਨ ਦੇ ਵਿੱਚੋਂ ਵਹਿਮ ਕੱਢ ਦਿਓ। ਕਈ ਸਾਡੇ ਲੋਕਾਂ ਦੇ ਮਨ ਚ ਵੀ ਵਹਿਮ ਆ ਬਈ, ਉਹ 50 ਸਾਲ ਪਹਿਲਾਂ ਆ ਕੇ ਉਹ ਆਪਣੇ ਆਪ ਨੂੰ ਇਮੀਗ੍ਰੈਂਟ ਨਹੀਂ ਸਮਝਦੇ, ਉਹ ਨਵੇਂ ਆਇਆਂ ਨੂੰ ਇਮੀਗ੍ਰੈਂਟ ਸਮਝਦੇ ਨੇ। ਇਸ ਤਰ੍ਹਾਂ ਨਹੀਂ ਹੁੰਦਾ ਦੋਸਤੋ, ਕੋਈ ਆ ਗਿਆ, ਕਾਨੂੰਨ ਨੇ ਸਵੀਕਾਰ ਕਰ ਲਿਆ, ਹੈਨਾ, ਕਿਸੇ ਦੇਸ਼ ਦੇ ਵਿੱਚ ਰੌਲਾ ਰੱਪਾ ਪਿਆ ਹੋਇਆ, ਕਿਸੇ ਦੇਸ਼ ਦੇ ਵਿੱਚ ਲੋਕ ਮਾਰੇ ਜਾ ਰਹੇ ਆ, ਕਿਸੇ ਦੇਸ਼ ਚ ਕੁਦਰਤੀ ਆਫ਼ਤ ਆ ਰਹੀ ਹੈ, ਉਹ ਧਰਤੀ ਤਾਂ ਧਰਤੀ ਆ ਨਾ, ਉਹ ਫਿਰ ਕੀ ਹੋਗਾ ਇਧਰਲੇ ਕੋਨੇ ਤੋਂ ਉਧਰ ਆ ਗਿਆ। ਹਾਂ, ਉਹ ਵੱਖਰੀ ਗੱਲ ਆ, ਜਿਹੜਾ ਕੋਈ ਵੈਸੀ ਕੋਈ ਕ੍ਰਿਮੀਨਲ ਆ, ਕੋਈ ਰੌਲਾ ਰੱਪਾ ਪਾਉਂਦਾ, ਕਿਸੇ ਸਰਕਾਰ ਨੇ CID ਕਰਨ, ਜਸੂਸੀ ਕਰਨ ਮਤਲਬ ਭੇਜਿਆ ਹੋਇਆ, ਜਾਂ ਕਿਸੇ ਦੇਸ਼ ਰੌਲਾ ਰੱਪਾ ਪਾਉਣ ਲਈ ਭੇਜਿਆ ਹੋਇਆ, ਉਹ ਗੱਲ ਅਲੱਗ ਆ, ਇੱਕ ਆਮ ਬੰਦੇ ਦੀ ਗੱਲ ਕਰ ਰਹੇ ਹਾਂ ਆਪਾਂ। ਆਮ ਬੰਦਾ ਕਿਸੇ ਲਈ ਕੋਈ ਖਤਰਾ ਨਹੀਂ ਹੁੰਦਾ ਦੋਸਤੋ, ਆਮ ਬੰਦਾ ਨਾ ਸ਼ਾਂਤੀਪੂਰਵਕ ਤਰੀਕੇ ਨਾਲ ਜ਼ਿੰਦਗੀ ਜਿਉਣਾ ਚਾਹੁੰਦਾ। ਅੱਛਾ, ਆਮ ਬੰਦੇ ਦੀ ਅਹਿਮੀਅਤ ਬਹੁਤ ਆ ਦੋਸਤੋ। ਬਹੁਤ ਲੋਕ ਮੈਂ ਵੇਖਦਾ ਜਦੋਂ ਉਹ ਆਹ ਖਬਰਾਂ ਪੜ੍ਹਦੇ ਨੇ ਨਾ, ਉਹ ਕਹਿਣਗੇ ਜੀ ਇਲੋਨ ਮਸਕ ਆ ਜਿਹੜਾ ਬਹੁਤ ਤਕੜਾ ਬੰਦਾ ਜੀ, ਉਹ ਜ਼ੁਕਰਬਰਗ ਬਹੁਤ ਤਕੜਾ ਬੰਦਾ। ਉਹ ਤਕੜੇ ਤਾਂ ਨੇ, ਦੁਨੀਆਂ ਦੇ ਵਿੱਚ ਅਮੀਰ ਤਾਂ ਨੇ ਕਿਉਂਕਿ ਬਿਲੀਅਨਸ ਆਫ ਪੀਪਲ ਗਰੀਬ ਨੇ। ਉਹ ਗਰੀਬੀ ਅਮੀਰਾਂ ਦੇ ਲਈ ਵਰਦਾਨ ਆ, ਜੇ ਗਰੀਬੀ ਖਤਮ ਹੋ ਗਈ ਤਾਂ ਅਮੀਰ ਰਹਿਣਾ ਹੀ ਕੋਈ ਨਹੀਂ। ਤੁਸੀਂ ਗੱਲ ਨੂੰ ਨਾ ਦੂਸਰੇ ਪਾਸੇ ਤੋਂ, ਦੂਸਰੀ ਡਿਮੈਂਸ਼ਨ ਸਮਝੋ ਗੱਲ ਦੀ। ਗਰੀਬ ਗਰੀਬ ਕਿਉਂ ਆ? ਕਿਉਂਕਿ ਬਹੁਤੇ ਲੋਕ ਅਮੀਰ ਨੇ ਦੁਨੀਆਂ, ਥੋੜੇ ਲੋਕ ਅਮੀਰ ਨੇ। ਉਹ ਇੱਕ ਚੈਨਲ ਬਣਿਆ ਹੋਇਆ, ਜਦੋਂ ਤੁਸੀਂ ਇਕਾਨਮੀ ਬਾਰੇ ਪੜ੍ਹੋਗੇ ਪਰਖੋਗੇ, ਮਿਨੀਮਮ ਵੇਜਸ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨੇ, ਥੋੜੇ ਲੋਕ ਨੇ ਜਿਨ੍ਹਾਂ ਕੋਲ ਰਿਸੋਰਸਿਸ ਨੇ, ਪੈਸਾ ਕਿਵੇਂ ਇਕੱਠਾ ਹੋ ਰਿਹਾ, ਕਿੱਧਰ ਨੂੰ ਜਾ ਰਿਹਾ ਪੈਸਾ? ਆਹ ਹੁਣ ਟੈਂਪਰੇਰੀ ਸਾਰੇ ਕਹਿੰਦੇ ਨਾ ਪੈਸਾ ਹੈ ਨੀ, ਪੈਸਾ ਨੀ, ਕਿੱਥੇ ਗਿਆ ਪੈਸਾ? ਜਦੋਂ ਤੁਸੀਂ ਇਹਦੀ ਡੂੰਘਿਆਈ ਚ ਜਾਣ ਲੱਗੋਗੇ ਨਾ, ਆਰਾਮ ਨਾਲ ਕਿਤੇ ਸ਼ਾਂਤੀ ਨਾਲ ਸੋਚੋ, ਫਿਰ ਤੁਹਾਨੂੰ ਪਤਾ ਲੱਗੂਗਾ ਬਈ ਗਰੀਬੀ ਆ ਜਿਹੜੀ ਅਮੀਰਾਂ ਲਈ ਵਰਦਾਨ। ਇਸੇ ਕਰਕੇ ਗਰੀਬੀ ਆ ਕਿਉਂਕਿ ਅਮੀਰ ਨੇ। ਜੇ ਗਰੀਬੀ ਖਤਮ ਹੋ ਜਾਏ ਨਾ, ਅਮੀਰੀ ਆਪੇ ਹੀ ਖਤਮ ਹੋ ਜਾਊਗੀ। ਇਹ ਤਾਂ ਬਹੁਤ ਵੱਡੀਆਂ ਗੱਲਾਂ ਨੇ। ਹੁਣ ਦਾ ਇਨਸਾਨ ਤਾਂ ਇਹੀ ਚਾਹੁੰਦਾ ਵੀ ਮੇਰੀ ਜ਼ਿੰਦਗੀ ਥੋੜੀ ਜਿਹੀ ਸੋਹਣੀ ਬਣ ਜੇ ਬਸ, ਹਾਏ ਹਾਏ ਸਾਡੇ ਘਰ ਦੀ ਮੌਰਗੇਜ ਕਹਿਣਗੇ, ਇੰਟਰਸਟ ਰੇਟ ਘੱਟ ਹੋ ਜੇ, ਬਸ ਇੰਨਾ ਕੀ ਕਾਫੀ ਹੁੰਦਾ। ਥੋੜੀਆਂ ਥੋੜੀਆਂ ਤਬਦੀਲੀਆਂ ਬੰਦੇ ਦੀ ਜ਼ਿੰਦਗੀ ਚ ਹੋਏ ਜਾਣ, ਉਹ ਬੜੇ ਸ਼ੌਕ ਦੇ ਨਾਲ ਕੰਮ ਕਰਦਾ, ਉਹਦੇ ਬੱਚੇ ਪੜ੍ਹੀ ਜਾਣ, ਤਰੱਕੀ ਕਰਨ, ਬਿਮਾਰੀ ਠਮਾਰੀ ਵੇਲੇ ਉਹਨੂੰ ਸਹੂਲਤ ਮਿਲ ਜੇ। ਆਮ ਬੰਦੇ ਨੂੰ ਤਾਂ ਇੰਨਾ ਹੀ ਚਾਹੀਦਾ ਹੁੰਦਾ, ਇਮੀਗ੍ਰੈਂਟ ਨੂੰ ਹੋਰ ਕੀ ਚਾਹੀਦਾ? ਦੱਸੋ, ਬਾਹਰੋਂ ਆਇਆ ਇਮੀਗ੍ਰੈਂਟ ਆ ਜਿਹੜਾ, ਉਹ ਆਪਣੀ ਕਿਰਤ ਸ਼ਕਤੀ ਵੇਚ ਕੇ ਉਹਨੇ ਬਹੁਤ ਬਹੁਤ ਵੱਡਾ ਹਿੱਸਾ ਪਾਇਆ ਜਿਹੜੇ ਦੇਸ਼ ਦੇ ਵਿੱਚ ਗਿਆ, ਤੇ ਉਹਨੇ ਉਸ ਦੇਸ਼ ਦਾ ਜਿਹੜੇ ਦੇਸ਼ ਜੰਮਿਆ ਸੀ ਉਸਦਾ ਬਹੁਤ ਵੱਡਾ ਲਾਸ ਕਰਾਇਆ। ਕੀ ਕੀਤਾ ਜਾ ਸਕਦਾ ਜੀ? ਕਹਿੰਦੇ ਆ ਨਾ ਬ੍ਰੇਨ ਡਰੇਨ ਹੁੰਦਾ, ਗਰੀਬ ਮੁਲਕਾਂ ਦੇ ਵਿੱਚੋਂ ਬ੍ਰੇਨ ਡਰੇਨ ਹੋ ਰਿਹਾ, ਰਿਸੋਰਸਿਸ ਜਾ ਰਹੇ ਨੇ। ਆਏ ਹਾਂ ਜੀ, ਇਸ ਕਰਕੇ ਜਿਹੜੇ ਇਮੀਗ੍ਰੈਂਟਸ ਨੂੰ ਬਦਨਾਮ ਕਰਦੇ ਨੇ ਨਾ ਦੋਸਤੋ, ਉਹਨਾਂ ਤੋਂ ਬਸ ਦੂਰ ਰਹੋ ਤੁਸੀਂ। ਵੋਟਾਂ ਵੇਲੇ ਵੀ ਦੂਰ ਰਹੋ, ਵੋਟਾਂ ਨਾ ਵੀ ਹੋਣ ਫਿਰ ਵੀ ਦੂਰ ਰਹੋ, ਬਚ ਕੇ ਰਹੋ ਉਹਨਾਂ ਤੋਂ। ਬਸ ਜਿਹੜੇ ਵੰਡਦੇ ਨੇ ਨਾ ਤੁਹਾਨੂੰ, ਇਮੀਗ੍ਰੈਂਟ ਨੇ ਜੀ, ਨੌਨ ਇਮੀਗ੍ਰੈਂਟ ਨੇ ਜੀ, ਇਹ ਪੱਕੇ ਨੇ, ਇਹ ਪੱਕੇ ਰੰਗ ਦੇ ਨੇ, ਬਰਾਊਨ ਰੰਗ ਦੇ ਨੇ ਜੀ, ਚਿੱਟੇ ਰੰਗ ਦੇ ਨੇ, ਕਾਲੇ ਰੰਗ ਦੇ ਨੇ, ਇਹ ਕਹਿਣਗੇ ਜੀ ਇਹਨਾਂ ਨੇ ਦੇਸ਼ ਦਾ ਸਤਿਆਨਾਸ ਕਰਤਾ, ਉਹ ਤੁਹਾਨੂੰ ਗੁੰਮਰਾਹ ਕਰ ਰਹੇ ਨੇ ਦੋਸਤੋ, ਬਚ ਕੇ ਰਹੋ। ਲਓ ਜੀ, ਛੋਟੀ ਜਿਹੀ ਬ੍ਰੇਕ ਆਪਾਂ ਹੋਰ ਲੈਂਦੇ ਹਾਂ ਫਿਰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ?
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ, ਰੀਅਲ ਅਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫਿਰ ਨੇ ਕਾ ਸਵਾਗਤ ਜੀ। ਅੱਜ ਦੀ ਸਾਡੀ ਜਿਹੜੀ ਗੱਲਬਾਤ ਸੀ ਨਾ, ਉਹ ਸਾਰੀ ਜਿਹੜਾ ਲਾਸ ਏਂਜਲਸ ਦੇ ਵਿੱਚ ਰੌਲਾ ਪਿਆ, ਜਿੱਥੇ ਟਰੰਪ ਸਾਹਿਬ ਨੇ ਨੈਸ਼ਨਲ ਗਾਰਡ ਭੇਜੇ ਨੇ ਪ੍ਰੋਟੈਸਟ ਨੂੰ ਰੋਕਣ ਦੇ ਲਈ, ਤੇ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਨੇ ਗੈਵਿਨ ਨਿਊਸਮ, ਉਨ੍ਹਾਂ ਨੇ ਬੜਾ ਲਲਕਾਰ ਕੇ ਕਿਹਾ ਜੀ, ਕਹਿੰਦੇ ਅਸੀਂ ਜੀ ਟਰੰਪ ਸਾਹਿਬ ਨੂੰ ਸੂ ਕਰਾਂਗੇ, ਕੈਲੀਫੋਰਨੀਆ ਸੂ ਕਰੂਗਾ ਟਰੰਪ ਸਾਹਿਬ ਨੂੰ। ਉਨ੍ਹਾਂ ਨੇ ਨੈਸ਼ਨਲ ਗਾਰਡ ਭੇਜਿਆ, ਅਸੀਂ ਆਪਦਾ ਠੀਕ ਠਾਕ ਕੰਮ ਕਰ ਰਹੇ ਸੀ, ਤੇ ਪ੍ਰੋਟੈਸਟ ਦਾ ਜਿਹੜਾ ਦੋਸਤੋ ਰਾਈਟ ਆ ਨਾ, ਉਹਨੂੰ ਕੋਈ ਖੋ ਨਹੀਂ ਸਕਦਾ। ਤੇ ਪ੍ਰੋਵਿੰਸਿਸ ਦੇ ਮੈਟਰ ਦੇ, ਪ੍ਰੋਵਿੰਸਿਸ ਦੇ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਨੀ ਹੈ ਨਾ, ਇਹ ਆਪਣੀ ਮਤਲਬ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝਣਾ, ਕਿਸੇ ਪ੍ਰੋਵਿੰਸ ਚ ਜਿਹੜੇ ਆਲਰੇਡੀ ਕੰਮ ਕਰ ਰਹੇ ਆ ਉਨ੍ਹਾਂ ਨੂੰ ਘੱਟ ਸਿਆਣਾ ਸਮਝਣਾ ਹੈ ਨਾ, ਤੇ ਇਹ ਮਸਲਾ ਇੱਥੇ ਖੜਾ ਹੋ ਗਿਆ ਕੈਲੀਫੋਰਨੀਆ ਤੇ ਅਮਰੀਕਾ ਦੇ ਵਿੱਚ, ਕਾਫੀ ਗੰਭੀਰ ਮਸਲਾ। ਉਹ ਕਹਿੰਦੇ ਜੀ ਜਿਹੜਾ ਲਾਸੂਟ ਕਰਾਂਗੇ ਅਸੀਂ, ਚੈਲੰਜ ਕਰਾਂਗੇ ਜੀ ਟਰੰਪ ਸਾਹਿਬ ਨੂੰ ਪੂਰੇ ਦਾ ਪੂਰਾ ਹੈ ਨਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜੀ ਇਹ ਕੁਛ ਆ ਜਿਹੜਾ ਇਹ ਹੋਣਾ ਅਮਰੀਕਾ ਦੇ ਵਿੱਚ, ਹੋਰ ਪ੍ਰੋਵਿੰਸ ਦੇ ਵਿੱਚ ਵੀ ਹੋਊਗਾ, ਮਸਲਾ ਕਾਫੀ ਗੰਭੀਰ ਹੈਗਾ। ਤੇ ਹੁਣ ਤੁਸੀਂ ਅੰਦਾਜ਼ਾ ਲਾ ਲਓ, ਅਜੇ ਕਹਿੰਦੇ ਜੀ ਤੁਸੀਂ ਸਾਡੀ 51ਵੀਂ ਸਟੇਟ ਬਣ ਜਾਓ, ਕਰ ਲਓ ਗੱਲ ਹੈ ਨਾ, ਮਤਾਂ ਦਿੰਦੇ ਨੇ ਆਪਾਂ ਨੂੰ। ਵੈਸੇ ਕੈਨੇਡੀਅਨ ਸਿਆਣੇ ਨੇ ਜੀ, ਮੰਨਣਾ ਪਊਗਾ, ਜਦੋਂ ਕੈਨੇਡਾ ਤੇ ਵਕਤ ਪੈਂਦਾ ਨਾ, ਕੈਨੇਡਾ ਨੂੰ ਕੋਈ ਪ੍ਰੋਬਲਮ ਆਉਂਦੀ ਹੈ, ਸਾਰੀਆਂ ਪਾਰਟੀਆਂ ਵਾਲੇ ਇਕੱਠੇ ਹੋ ਕੇ ਮਤਲਬ ਆਵਾਜ਼ ਉਠਾਉਂਦੇ ਨੇ। ਲਓ ਜੀ ਆਪਣਾ ਸਮਾਂ ਸਮਾਪਤ ਹੁੰਦਾ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ ਬਹੁਤ ਬਹੁਤ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/govpsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ। 9058747171।
12th annual Handi Mississauga Halal Food Festival, Friday, June 13th, Saturday, June 14th. Fun, food and entertainment is back at Celebration Square, Mississauga.
Bina kisi hawai safar ke travel around the world. Maj masti khao piyo. Turkish, Irani, Iraqi, Misri, Pakistani, Indian. Halal food, bas zaike hi zaike. Live concert, Misha Shafi. Or Shehzad Roy.
Free admission, free parking. Free. Aur kya?
Aur kya bhai? Jaan chahiye. Isse zyada fun aapko kahin mil sakta hai. Mark 13th and 14th of June at Celebration Square. No tickets. Full enjoy.